साहिब जियो। ए मन हर जी त्याए थो, एक मन एक चित पाए। हर किया सदा सदा वडियाईया, दे ना पछोता। दंडौत बंधन अनेक बार, सर्व कला समरथ। डोलन तेरा खो हो प्रभु, नानक दे कर हथ। परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अज विशेष दीवान सिख कौम दे उन्ना सूरबीरां दी शहादत नूं समर्पित ने, जिन्ना ने श्री अकाल तख्त साहिब दी होई बेअदबी, हरमंदर साहिब दी होई बेअदबी ना सहार दे होए, उस जालम नूं सोधा लाया और आप भी थांपुर सरदार बेअंत सिंह जी ने शहादत दा जाम पीता, भाई सतवंत सिंह भाई केहर सिंह जी जिन्हां ने फांसी दे रस्से चुम के अपने इष्ट अपने राहबर अपनी कौम दे प्रति अपने आप नूं कुर्बान कर दिता। इस संबंध विच ही गुरमुख प्यारे कीर्तन सरवण करा रहे सन। दूसरा सन्मान योग माता साहिब जी दा आगमन दिवस आ रहा है, उस संबंध विच भी दास संखेप जिया कुछ बेनतियां आप जी दे चरणा विच जरूर करेगा। आप जी बख्शो आसीस, जितने गुरु चरणा विच हाजिर हो गुरु बख्शी फतेह स्वीकार करो और उच्चारण करो जी वाहेगुरु जी का खालसा वाहेगुरु जी की फतेह। भाई साहब शब्द गायन कर रहे सन के जो परमेश्वर दे नाम विच रंगा होया है, जिसने प्रभु दे नाम दी रास पले लै आंदी और अपने इष्ट अपने मालक तो फिदा कुर्बान हो गया कि उस दी मौत नूं कोई मंदा नहीं कह सकदा, ते जेकर किसे नूं ए मौत मरन दी जाच आ जाए, गुरु ग्रंथ साहिब दी पवित्र गुरबाणी विच तीन तरह की मौत मनी गई है। उस विच एक मौत है कि शरीरक तौर ते जिसनू आपां फिजिकल डेथ कह सकने हां, ते ए एक परमात्मा दे घर दी सच्चाई है कि जो इंसान इस धरती ते पैदा होया है ਉਸ ਦੀ ਸ਼ੁਰੂਆਤ ਤੇ ਗੱਲ ਕਹਿ ਰਹੀਏ ਕਿ ਉਸ ਦੀ ਇੱਕ ਦਿਨ ਮੌਤ ਅਵਸ਼ ਹੋਣੀ ਹੈ। ਸਿਰਫ ਤਿੰਨ ਕੁ ਬਚਨ ਨੇ ਲੈਣੇ ਨੇ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਮੌਤ ਨੂੰ ਮੰਨਿਆ ਗਿਆ ਕਿ ਜਿਸ ਵਿੱਚ ਇਨਸਾਨ ਬੋਲਦਾ ਵੀ ਹੈ, ਤਨ ਤੇ ਬਸਤਰ ਵੀ ਪਹਿਨਦਾ, ਖਾਂਦਾ ਪੀਂਦਾ, ਸਮਾਜ ਵਿੱਚ ਵੀ ਵਿਚਰਦਾ ਹੈ, ਪਰ ਸੱਚ ਇਹ ਵੇ ਕਿ ਸਭ ਕੁਝ ਖੰਡਾ ਕੇ ਖਾ ਪੀ ਕੇ ਜੇ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਏ ਤੇ ਗੁਰੂ ਦੀ ਨਜ਼ਰ ਵਿੱਚ ਕੇਵਲ ਮੁਰਦਾ ਹੈ। ਤੀਸਰਾ ਹੈ ਕਿ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਮਰਦਾ ਹੈ ਉਹ ਮੌਤ ਹੈ ਕਿ ਮਰਨ ਤੋਂ ਪਹਿਲਾਂ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਦੇਣਾ ਤੇ ਸ਼ਬਦ ਵਿੱਚ ਮਰਿਆ ਹੋਇਆ ਤੋਂ ਬਾਅਦ ਜੋ ਜ਼ਿੰਦਗੀ ਮਿਲਦੀ ਹੈ ਉਸ ਜ਼ਿੰਦਗੀ ਨੂੰ ਆਪਾਂ ਕਦੀ ਵੀ ਖਤਮ ਨਹੀਂ ਕਰ ਸਕਦੇ, ਉਹ ਚਿਰੰਕਾਲ ਹੈ। ਪਹਿਲੀ ਬੇਨਤੀ ਕਰਾਂ, ਸਰੀਰ ਕਬੋਤ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਕੋਈ ਐਸੀ ਰਾਗ ਨਹੀਂ ਜਿਸ ਵਿੱਚ ਸਾਨੂੰ ਮੌਤ ਬਾਰੇ ਸੁਚੇਤ ਨਹੀਂ ਕੀਤਾ। ਦਰਅਸਲ ਭਾਈ ਸਾਹਿਬ ਉਹਨੇ ਕਹਿ ਰਹੇ ਸਨ, ਹਮ ਆਦਮੀ ਕਾ ਇੱਕ ਦਮੀ, ਸੱਚ ਇੱਕ ਦਮ ਦਾ ਨਾਮ ਹੀ ਜੀਵਨ ਹੈ ਤੇ ਇੱਕ ਦਮ ਦੇ ਨਿਕਲਣ ਦਾ ਨਾਮ ਹੀ ਮੌਤ ਹੈ। ਅਸਲ ਚ ਮੌਤ ਕੋਈ 50, 60, 70 ਸਾਲ ਬਾਅਦ ਨਹੀਂ ਆਉਂਦੀ, ਉਸ ਪ੍ਰੋਸੈਸ ਨੂੰ ਪੂਰੇ ਹੁੰਦਿਆਂ 70 ਸਾਲ ਲੱਗ ਗਏ, ਪਰ ਮੌਤ ਤਾਂ ਉਸ ਦਿਨ ਹੀ ਸ਼ੁਰੂ ਹੋ ਗਈ ਜਿੱਦਣ ਮਾਂ ਦੀ ਕੁੱਖ ਤੋਂ ਜਨਮ ਲਿਆ ਹੈ। ਇਹਨੂੰ ਅਸੀਂ ਸਾਰੀਆਂ ਸਤਿਗੁਰੂ ਦੇ ਸ਼ਬਦ ਵਿੱਚੋਂ ਦੇਖਾਂਗੇ। ਗੁਰੂ ਗ੍ਰੰਥ ਸਾਹਿਬ ਨੇ ਪਹਿਲੀ ਮੌਤ ਦਾ ਜ਼ਿਕਰ ਕੀਤਾ, ਕਹਿਣ ਲੱਗੇ ਜੋ ਇਨਸਾਨ ਪੈਦਾ ਹੋਇਆ ਉਸਨੇ ਮਰਨਾ ਹੈ, ਜਨਮ ਅਸਲ ਵਿੱਚ ਇਹਦੀ ਮੌਤ ਦੀ ਸ਼ੁਰੂਆਤ ਹੈ ਤੇ ਜਿਸ ਦਿਨ ਬੰਦਾ ਮਰ ਜਾਂਦਾ ਉਸ ਦਿਨ ਇਹਦੀ ਮੁਕੰਮਲਤਾ ਹੈ, ਉਸ ਦਿਨ ਕੰਮ ਖਤਮ ਹੋ ਗਿਆ। ਆਪਾਂ ਕਹਾਂਗੇ ਵੀ ਜਨਮ ਵੇਲੇ ਤਾਂ ਵਧਾਈ ਹੈ, ਜਨਮ ਵੇਲੇ ਤਾਂ ਲੋਕ ਖੁਸ਼ੀ ਦਾ ਇਜ਼ਹਾਰ ਕਰਦੇ ਨੇ, ਪਰ ਯਾਦ ਰੱਖੋ ਜਿੱਥੇ ਖੁਸ਼ੀ ਸਾਂਝੀ ਕਰਦੇ ਨੇ ਉੱਥੇ ਜਨਮ ਵੇਲੇ ਇੱਕ ਸ਼ਬਦ ਕਿਹਾ ਜਾਂਦਾ ਹੈ ਕਿ ਪਰਮਾਤਮਾ ਇਸ ਬੱਚੇ ਦੀ ਉਮਰ ਲੰਮੀ ਕਰੇ, ਇਹ ਦੀਰਘ ਆਯੂ ਵਾਲਾ ਹੋਵੇ। ਇਹ ਕਿਉਂ ਕਿਹਾ ਜਾਂਦਾ? ਅਜੇ ਤਾਂ ਜਨਮ ਹੋਏ ਨੂੰ ਕੁਛ ਘੰਟਾ ਸਮਾਂ ਹੋਇਆ ਤੇ ਇਸ ਥੋੜੇ ਜਿਹੇ ਸਮੇਂ ਚ ਕਹਿ ਦਿੱਤਾ ਉਮਰ ਲੰਮੀ ਹੋਵੇ। ਅਸਲ ਵਿੱਚ ਇਸ ਉਮਰ ਲੰਮੀ ਵਿੱਚ ਇੱਕ ਡਰ ਲੁਕਿਆ ਹੈ ਕਿ ਜਿਹੜਾ ਜੰਮਿਆ ਦੀ ਮੌਤ ਨਾ ਛੇਤੀ ਹੋ ਜਾਏ। ਮਤਲਬ ਤਾਂ ਇਹੀ ਹੈ ਨਾ ਕਿ ਛੇਤੀ ਮਰ ਨਾ ਜਾਏ। ਫਿਰ ਬੇਨਤੀ ਕਰਾਂ ਕਿ ਮੌਤ ਦੀ ਸ਼ੁਰੂਆਤ ਸਾਡਾ ਜਨਮ ਹੈ। ਜਨਮ ਦੇ ਵਿੱਚ ਪਹਿਲਾ ਸਵਾਸ ਸਾਡਾ ਬਾਹਰ ਨਿਕਲਿਆ, ਗੁਰਮੁਖੋ ਉਹ ਪਹਿਲਾ ਸਵਾਸ ਮਰਿਆ ਸੀ। ਪਹਿਲਾ ਸਵਾਸ ਨਾ ਮਰਦਾ ਤੇ ਅੰਤਲਾ ਸਵਾਸ ਕਿਵੇਂ ਨਿਕਲਦਾ? ਕਿਉਂਕਿ ਪਹਿਲਿਆਂ ਨੇ ਥਾਂ ਬਣਾਈ ਤੇ ਤਾਂ ਹੀ ਅੰਤਲਾ ਬਾਹਰ ਨਿਕਲਿਆ ਹੈ। ਹਾਂ, ਅੰਤਲੇ ਨੂੰ ਬਾਹਰ ਨਿਕਲਦਿਆਂ 70 ਸਾਲ 25 ਸਾਲ ਜਿੰਨੀ ਉਮਰ ਹੈ ਓਨਾ ਸਮਾਂ ਲੱਗਦਾ, ਪਰ ਜੇ ਪਹਿਲਾ ਥਾਂ ਨਾ ਬਣਾਉਂਦਾ ਤੇ ਅਖੀਰ ਵਾਲਾ ਬਾਹਰ ਕਿਵੇਂ ਨਿਕਲਦਾ? ਇਹ ਮੇਰੀ ਬੇਨਤੀ ਸਮਝ ਗਏ ਆਪ ਜੀ? ਇੱਕ ਇੱਕ ਸਵਾਸ ਸਾਡੇ ਤਨ ਵਿੱਚੋਂ ਨਿਕਲ ਰਿਹਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਾਂ ਅੰਮ੍ਰਿਤ ਬੋਲ ਹੈ। ਹਜ਼ੂਰ ਕਹਿੰਦੇ ਨੇ ਅਸੀਂ ਪਾਣੀ ਦਾ ਘੜਾ ਲੈ ਲਈਏ, ਘੜੇ ਵਿੱਚ ਪਾਣੀ ਪਾ ਲਈਏ ਤੇ ਉਸ ਘੜੇ ਨੂੰ ਥੋੜੀ ਜਿਹੀ ਤਰੇੜ ਆ ਜਾਏ ਤੇ ਉਸ ਤੇੜ ਵਿੱਚੋਂ ਥੋੜਾ ਥੋੜਾ ਕਰਕੇ ਪਾਣੀ ਸਿਮਦਾ ਤੇ ਜਦੋਂ ਉਹ ਪਾਣੀ ਸਿਮਦਾ ਹੈ ਬਾਹਰ ਨਿਕਲਦਾ ਤੇ ਪਿਆਰਿਓ ਉਸ ਥੋੜੇ ਥੋੜੇ ਪਾਣੀ ਦੇ ਵਿੱਚ ਇੱਕ ਚੇਤਾਵਨੀ ਹੈ ਕਿ ਜਿਹੜਾ ਇੱਕ ਬੂੰਦ ਬਣ ਕੇ ਬਾਹਰ ਨਿਕਲੇ ਇਹ ਘੜੇ ਨੂੰ ਖਾਲੀ ਕਰੇਗਾ। ਇੱਕ ਇੱਕ ਬੂੰਦ ਭਰੇ ਕੋਈ ਘੜੇ ਨੂੰ ਖਾਲੀ ਕਰ ਦਿੰਦੀ ਹੈ ਤੇ ਇੱਕ ਇੱਕ ਜ਼ਿੰਦਗੀ ਦਾ ਸਵਾਸ ਬੰਦੇ ਦੇ 70 ਸਾਲ ਨੂੰ ਖਾਲੀ ਕਰ ਜਾਂਦਾ, ਕਿਉਂਕਿ ਸਵਾਸ ਨਿਕਲ ਰਹੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਦਿਨ ਰਾਤ ਇੱਕ ਕਰਕੇ ਚੇਤੇ ਕਰ ਜੇ ਤੂੰ ਚੇਤੇ ਕਰ ਸਕਣਾ ਹੈ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਾਉ ਪਾਣੀ, ਜਿਵੇਂ ਟੁੱਟੇ ਕੋਈ ਘੜੇ ਵਿੱਚੋਂ ਪਾਣੀ ਨਿਕਲਦਾ ਹੈ, ਸੱਚ ਇਵੇਂ ਇਸੇ ਤਰ੍ਹਾਂ ਤੇਰੇ ਜਨਮ ਤੋਂ ਬਾਅਦ ਇੱਕ ਇੱਕ ਸਵਾਸ ਨਿਕਲ ਰਿਹਾ। ਫਿਰ ਬੇਨਤੀ ਕਰਾਂ ਕਿ ਹਜ਼ੂਰ ਨੇ ਬਾਣੀ ਵਿੱਚ ਇੱਕ ਬਖਸ਼ਿਸ਼ ਕੀਤਾ, ਸ਼ਬਦ ਬਖਸ਼ਿਆ, ਮੌਤ ਇੱਕ ਅਟਲ ਸੱਚਾਈ, ਸ਼ੁਰੂਆਤ ਇੱਥੋਂ ਕੀਤੀ ਹੈ, ਜੋ ਪੈਦਾ ਹੋਇਆ ਉਹ ਜਾਏਗਾ। ਹਜ਼ੂਰ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦਾ ਹੈ, ਦਾਸ ਕਈ ਵਾਰੀ ਬੇਨਤੀ ਕਰਦਾ ਕਿ ਇਸ ਦੁਨੀਆਂ ਵਿੱਚ ਬੜਾ ਯਤਨ ਕੀਤਾ ਜਾਂਦਾ ਕਿ ਇੱਕ ਸਾਰਤਾ ਆ ਸਕੇ, ਸਾਰੇ ਮਨੁੱਖ ਇੱਕੋ ਜਿਹੇ ਹੋਣ,
ਪਿਆਰਿਓ ਇਹ ਕਦੀ ਇਕਸਾਰਤਾ ਹੋ ਨਹੀਂ ਸਕਦੀ। ਹਰ ਮੁਲਕ ਵਿੱਚ ਕੋਈ ਬੰਦਾ ਰਾਜਨੀਤਿਕ ਤੌਰ ਤੇ ਅੱਗੇ ਆਉਂਦਾ ਹੈ ਤੇ ਆਉਣ ਤੋਂ ਪਹਿਲਾਂ ਕਹਿੰਦਾ ਮੈਂ ਇਸ ਮੁਲਕ ਵਿੱਚੋਂ ਗਰੀਬੀ ਬਿਲਕੁਲ ਖਤਮ ਕਰ ਦਿਆਂ। ਤਕਰੀਬਨ ਬਹੁ ਮੁਲਕਾਂ ਵਿੱਚ ਇਹ ਤਾਂ ਇੱਕ ਏਜੰਡਾ ਹੁੰਦਾ ਕਿ ਅਸੀਂ ਗਰੀਬੀ ਖਤਮ ਕਰਾਂਗੇ। ਨਹੀਂ, ਜਿਸ ਦਿਨ ਦਾ ਪਰਮਾਤਮਾ ਨੇ ਸੰਸਾਰ ਬਣਾਇਆ ਹੈ ਆਰਥਿਕ ਪੱਖ ਤੋਂ ਕਦੀ ਇਕਸਾਰਤਾ ਆਈ ਨਹੀਂ ਤੇ ਮੈਨੂੰ ਖਿਮਾ ਕਰਿਓ ਨਾ ਆਉਣ ਵਾਲੇ ਸਮੇਂ ਵਿੱਚ ਆਏ। ਜੇ ਸੋਚੀਏ ਵੀ ਦੁਨੀਆਂ ਵਿੱਚ ਹਰ ਬੰਦਾ ਧਨ ਪੱਖੋਂ ਇੱਕ ਹੋਵੇ ਇਹ ਕਦੀ ਨਹੀਂ ਹੋ ਸਕਦਾ, ਕਿਉਂਕਿ ਗੁਰੂ ਜੀ ਨੇ ਖੁਦ ਬਾਣੀ ਚ ਲਿਖਿਆ ਕਿ ਦੁਨੀਆਂ ਦੇ ਲੋਕ ਇੱਕ ਮਾਂ ਦੋ ਬੱਚਿਆਂ ਨੂੰ ਜਨਮ ਇੱਕ ਕੁੱਖ ਤੋਂ ਦੇ ਸਕਦੀ। ਇੱਕ ਪੇਟ ਚੋਂ ਜਨਮ ਹੁੰਦਾ, ਇੱਕ ਮਾਂ ਦਾ ਦੁੱਧ ਪੀ ਕੇ ਸ਼ੀਰ ਪੀ ਕੇ ਵੱਡੇ ਹੁੰਦੇ ਨੇ। ਮਾਂ ਬਾਪ ਇੱਕ ਸਕੂਲ ਵਿੱਚ ਪੜ੍ਹਨੇ ਪਾਉਂਦੇ ਨੇ, ਇੱਕੋ ਜਿਹੇ ਵਸਤਰ ਦਿੰਦੇ ਨੇ, ਆਪਣੀ ਜ਼ਮੀਨ, ਆਪਣਾ ਭੋਏ ਭਾਂਡਾ, ਆਪਣਾ ਬਿਜ਼ਨਸ ਬਰਾਬਰ ਵੰਡ ਕੇ ਦੇ ਦਿੰਦੇ, ਸੰਤਾਨ ਨੂੰ ਇਹ ਮਾਪੇ ਕਰਦੇ। ਪਿਆਰੇ ਉਹ ਸਭ ਕੁਝ ਬਰਾਬਰ ਦੇ ਦੇਣਗੇ, ਪਰ ਕੋਈ ਮਾਂ ਬਾਪ ਐਸਾ ਨਹੀਂ ਜਿਹੜਾ ਬੱਚਿਆਂ ਦੇ ਕਰਮ ਬਰਾਬਰ ਵੰਡ ਕੇ ਦੇ ਸਕੇ। ਕਿਸਮਤ ਨਹੀਂ ਬਰਾਬਰ ਵੰਡ ਕੇ ਦਿੱਤੀ ਜਾ ਸਕਦੀ ਤੇ ਨਾ ਅੱਜ ਤੱਕ ਕੋਈ ਵੰਡ ਸਕਿਆ। ਇੱਕ ਮਾਂ ਦੀ ਕੁੱਖ ਚੋਂ ਦੋ ਬੱਚਿਆਂ ਦਾ ਜਨਮ, ਇੱਕ ਕੋਲ ਧਨ ਇਤਨਾ ਉਹਨੇ ਕੋਲ ਸੰਭਾਲਣ ਦਾ ਵਕਤ ਨਹੀਂ ਤੇ ਪਿਆਰੇ ਉਹ ਦੂਜਾ ਵਿਚਾਰਾ ਰੋਟੀ ਤੋਂ ਆਤਰੇ, ਮਾਂ ਤਾਂ ਇੱਕ ਦੀ ਕੁੱਖ ਵਿੱਚੋਂ ਪੈਦਾ ਹੋਏ। ਕੀ ਇਕਸਾਰਤਾ ਹੈ? ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਫਰਮਾਇਆ ਨਿਰਧਨ ਸਰਦਨ ਦੋਨੋਂ ਭਾਈ, ਖਣ ਸਕੇ ਪ੍ਰਭ ਕੀ ਕਲਾ ਨਾ ਮੇਟੀ ਜਾਏ। ਜਾਂ ਅਸੀਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਨੇ ਆ, ਇੱਕ ਦਾਤੇ ਇੱਕ ਭਿਖਾਰੀ ਜੀ, ਹੁਣ ਰੋਜ਼ ਰਹਿ ਰਸ ਚ ਪਾਠ ਹੈ, ਇੱਕ ਦਾਨ ਦੇਣ ਵਾਲੇ ਤੇ ਦੂਜੇ ਝੋਲੀ ਅੱਡ ਕੇ ਮੰਗਣ ਵਾਲੇ, ਖੈਣ ਦੋਨੋਂ ਇਨਸਾਨ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿੜਾਣਾ, ਇਹ ਤੇਰੀ ਖੇਡ ਹੈ। ਸਤਿਗੁਰੂ ਦਾ ਬਚਨ ਹੈ। ਕਹਿਣ ਲੱਗੇ, ਕਾਉ ਦੀਨੇ ਪਾਟ ਪਟੰਬਰ, ਕਾਉ ਪਲੰਗ ਨਿਵਾਰਾ। ਭਗਤ ਸਾਹਿਬ ਜੀ, ਕਿਸੇ ਨੂੰ ਸੌਣ ਵਾਸਤੇ ਤੁਸੀਂ ਨਿਵਾਰੀ ਪਲੰਗ ਦੇ ਦਿੱਤੇ, ਕਿਸੇ ਨੂੰ ਪਾਉਣ ਵਾਸਤੇ ਰੇਸ਼ਮੀ ਕੱਪੜੇ ਦੇ ਦਿੱਤੇ, ਤੇ ਕੋਈ ਵਿਚਾਰਾ ਕਾਗਜ਼ ਚੋਕੇ ਪਰਾਲੀ ਚੋਕੇ ਆਪਣੇ ਉੱਥੇ, ਅੱਜ ਕੱਲ ਵੀ ਹੁੰਦਾ ਕਿ ਸੜਕ ਤੇ ਲੰਘੋ, ਪੁਲ ਉੱਤੇ ਲੰਘੋ, ਤੇ ਗਰੀਬ ਲੋਕ ਵਿਚਾਰੇ ਜ਼ਮੀਨ ਉੱਤੇ ਪੇਪਰ ਵਿਛਾ ਕੇ ਸੁੱਤੇ ਨੇ, ਤੇ ਉਸੇ ਸ਼ਹਿਰ ਵਿੱਚ ਅਰਬਾਂ ਪਤੀ ਲੋਕ ਸੁੱਤੇ ਨੇ। ਪਰਮਾਤਮਾ ਦੀ ਖੇਡ, ਸਤਿਗੁਰੂ ਕਹਿੰਦੇ ਨੇ ਕੋਈ ਨਵਾਰੀ ਪਲੰਘ ਤੇ ਸੁੱਤਾ ਹੈ, ਰੇਸ਼ਮੀ ਕੱਪੜਿਆਂ ਚ ਲਪੇਟਿਆ, ਕੋਈ ਵਿਚਾਰਾ ਜ਼ਮੀਨ ਤੇ ਪਰਾਲੀ ਵਿਛਾ ਕੇ ਸੁੱਤਾ ਹੈ। ਕਿ ਇਕਸਾਰਤਾ ਹੈ? ਕਾਉ ਦੀਨੇ ਪਾਟ ਪਟੰਬਰ, ਕਾਉ ਪਲੰਗ ਨਿਵਾਰਾ, ਕਾਉ ਗਰੀ ਗੋਦਰੀ ਨਾਹੀ, ਕਾਉ ਖਾਨ ਪਰਾਰਾ। ਪਿਆਰਿਓ, ਕਿਸੇ ਕੋਲ ਗਲੀ ਕੋਈ ਪੁਰਾਣਾ ਕੱਪੜਾ ਵੀ ਨਹੀਂ। ਇੱਕ ਫਕੀਰ ਹੋਇਆ ਵਜੀਦਾ, ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਣਾ, ਪਟਿਆਲਾ ਯੂਨੀਵਰਸਿਟੀ ਨੇ ਇਹਦੀ ਰਚਨਾ ਛਾਪੀ ਸੀ। ਇਹਦੇ ਦੋਹੜੇ ਨੇ ਤੇ ਸਾਡੇ ਆਮ ਤੌਰ ਤੇ ਪੰਜਾਬ ਦੇ ਵਸਨੀਕਾਂ ਦੀ ਜ਼ਬਾਨ ਤੇ ਚੜੇ। ਵੈਸੇ ਕੁਝ ਉਹਦੇ ਦੋਹੜੇ ਐਸੇ ਨੇ ਜਿਹੜੇ ਬਣਾ ਦਿੱਤੇ ਗਏ, ਪਰ ਅਸਲ ਚ ਉਹਦੇ ਖੈਰ ਨੇ ਉਹਦੀ ਤਰਜ ਲੈ ਲਈ। ਜਿਵੇਂ ਇੱਕ ਪੜਿਆ ਜਾਂਦਾ, ਇਕਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀ ਧੀਆਂ ਘਰ ਦੋਤਰੇ, ਇਕਨਾਂ ਦਾ ਇੱਕ ਉਹ ਵੀ ਜਾਏ ਮਰ, ਵਜੀਦਿਆ ਕੌਣ ਕਹਿ ਸੇਬ ਨੂੰ ਇੰਜ ਨਹੀਂ ਤਾਂ ਇੰਜ ਕਰ। ਅਸਲ ਚ ਇਹ ਉਹਦਾ ਦੋੜਾ ਖੈ ਨੇ, ਉਹਦੇ ਜਿਹੜੇ ਦੋਹੜੇ ਨੇ ਉਹਦੀ ਵੱਖਰੀ ਪੁਸਤਕ, ਪਰ ਬਣਾ ਦਿੱਤੇ ਗਏ। ਉਹਨੇ ਗੱਲ ਕਹੀ, ਕਹਿੰਦਾ ਵਾਹ ਮੇਰੇ ਰੱਬਾ, ਜੋ ਕੁਝ ਤੂੰ ਰਚਨਾ ਕੀਤੀ, ਆਉਣਾ ਮੈਂ ਮੌਤ ਦੇ ਸੰਬੰਧ ਵਿੱਚ, ਜੋ ਕੁਝ ਤੂੰ ਰਚ ਦਿੱਤਾ, ਤੇਰੇ ਰਚੇ ਹੋਏ ਨੂੰ ਕੋਈ ਕਹਿ ਸਕਦਾ ਕਿ ਸਾਡੀ ਮਰਜ਼ੀ ਦਾ ਕਰ? ਦੇਖੋ, ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਇਆ ਪਿਛਲੇ ਦਿਨੀ, ਮੰਜੀ ਸਾਹਿਬ ਗੁਰਦੇਵ ਦੀ ਕਥਾ ਕਰਦਿਆਂ, ਕਿ ਖੰਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਆਹ ਜਿਹੜਾ ਸ਼ਬਦ ਨਿਜ ਪਤ ਹੈ ਨਾ, ਇਹ ਬੜੇ ਕਮਾਲ ਦਾ। ਪਤ ਦਾ ਅਰਥ ਹੈ ਮਾਲਕ, ਨਿਜ ਦਾ ਅਰਥ ਹੈ ਆਪਣਾ ਆਪਾ। ਕਹਿੰਦੇ ਨੇ ਵਾਹਿਗੁਰੂ, ਅਸੀਂ ਸਾਰੇ ਭਿਖਾਰੀ ਹਾਂ, ਆਪਣੇ ਖਿਆਲਾਂ ਦਾ ਆਪਣਾ ਮਾਲਕ ਤੂੰ ਆਪ ਹੈ, ਕੋਈ ਤੈਨੂੰ ਰਾਏ ਦੇ ਕੇ ਨਹੀਂ ਕਹਿ ਸਕਦਾ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ। ਉਹਨੂੰ ਕੋਈ ਰਾਏ ਨਹੀਂ, ਸਲਾਹ ਨਹੀਂ ਦੇ ਸਕਦਾ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਤਾਂ ਕਿਸੇ ਦੀ ਸਲਾਹ ਵੀ ਨਹੀਂ ਲੈਂਦਾ। ਨਿਜ ਪਤ, ਉਹ ਆਪਣੇ ਆਪ ਵਿੱਚ ਸਵਤੰਤਰ ਹੈ, ਉਹ ਕਿਸੇ ਦੇ ਅਧੀਨ ਨੇ। ਦੇਖੋ, ਨਿਜ ਪਤ ਦਰ ਤੇ ਆਪਣੇ ਖੁਦ ਦਾ ਆਪ ਹੀ ਮਾਲਕ ਹੈ, ਉਹਦਾ ਕੋਈ ਮਾਲਕ ਨਹੀਂ। ਪਰ ਮੈਂ ਬੇਨਤੀ ਕਰਾਂ, ਕਹਿੰਦਾ ਵਾਹ ਮਾਲਕ, ਤੇਰੀ ਵੰਡ ਵੀ ਬੜੇ ਕਮਾਲ ਦੀ ਹੈ। ਕਿ ਇੱਕ ਬੰਦੇ ਉਹ ਨੇ ਜਿਨ੍ਹਾਂ ਕੋਲ ਤਾਲੀਮ ਬੜੀ ਹੈ, ਬਹੁਤ ਡਿਗਰੀਆਂ ਉਹਨਾਂ ਕੋਲ ਨੇ, ਤੇ ਨੌਕਰੀ ਉਹਨਾਂ ਦੇ ਘਰ ਵੀ ਜਾ ਕੇ ਕਰਦੇ ਪਏ ਨੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਵੀ ਕੋਈ। ਤੇਰੀ ਖੇਡ ਹੈ ਨਾ, ਮਾਲਕ ਨੂੰ ਬੋਲਣ ਦਾ ਪਤਾ ਨਹੀਂ ਤੇ ਨੌਕਰੀ ਕਰਨ ਵਾਲਾ ਤਾਲੀਮ ਦਾ ਭੰਡਾਰਾ ਹੈ। दूसरी गल ओ कहिंदे ने मालिक एक ओ बंदे ने जिहड़े गुणां दे खजाने ने ओहनां नूं पैरां विच पाउण लई जुत्ती भी नहीं ते एक ओ पाप करन वाले ने जिन्हां नूं तूं हाथी ते घोड़े दित्ते होए वंड तां तेरी है। ओ शब्द लिखदा मूर्ख नूं असवारी हाथी घोड़िया पंजाबी दीआं सत्रां मूर्ख नूं असवारी हाथी घोड़िया पंडित पैर प्यादे पाटे जोड़िया विद्वान नंगे पैर तुरे फिरदे ने करन सुगड़ मजूरी स्याणे बंदे मजदूरी करदे ने करन सुगड़ मजूरी मूर्ख दे जाए घर वजीदिया कौन कह साहिब नूं इंज नहीं तां इंज कर किसे कह देने उहदे च इक होर दौड़ा ओह कहिंदा देखो परमात्मा दी खेड कहिंदा गां दुध दिंदी है अमृत वर्गा ते बाणी विच शब्द अमृत भी वरत्या भाई साहिब कह रहे सन कि अमृत देखो अमृत साडी जिंदगी दा आधार है सतगुरु ने त्रुट के सानू अमृत दी दात दित्ती पंज चुले सानू छकाए पंज नेत्रा छटे मारे पंज साडे सीस विच पा दित्ते पंज छकाए इस करके कि तेरे अंदर अमृत दा कुंभ है मैं पंज छका दित्ते ने तेरे अंदरों अमृत दा संचार हो जा तेरे अंदर दा अमृत बाहर आए पंज नेत्रा च क्यों पाए भाई नासका भी है कन भी ने पंज अखां च तां पायो इंसान जदों तू दुनिया च विचरना है ते सब तो ज्यादा तेरे अंदर जिहड़ी वासना दी हनेरी लियांदियां ने तेरियां अखां लियांदियां जो कोई तू देखने यह लेंस सिर्फ देखदे ने ते प्यारे यह थोड़ा सांभ के रख दियां ने इन्हां दे पिछे बैठा मन सांभ लैंदा अखां नूं कहिंदा तुसीं एक वारी देखो अखां सिर्फ एक वारी देखदियां ने मन कहिंदा हुण ना वी देखो मैं अंदर पकड़दे आं ते जदों अखां बंद वी हो जाण तां वी मन वेखे होए नूं वेखी जांदा क्योंकि अपना काम करी जांदा है नेत्रां विच 83% स्याणे लोग कहिंदे ने बंदे दे अंदर दी वासना अखां रही है सतगुरु ने नेत्र विच ममर ते छटे मारे कह नानक ए नेत्र अंध से सतगुरु मिले दिव दिष्ट होई ता नेत्रां च मारे कि तेरिया अखां विचों भी अमृत किते चरे जिन्हों सतगुरु गुरु रामदास ने कहा कि हर अमृत भिन्ने लोयना मन प्रेम रतन्ना राम राजे पंज प्यारे उस सीस विच पाए कि दसम द्वारा अगम अपारा परम पुरख की काठी परम पुरख की काठी ता शब्द क्या नौ दर वाजे आ जेड़े सानू परतख दिस दे नौ दर ठाके धावत रहाए दसवें निज कर वासा पाए उथे अनाद शब्द वजे दिन राती गुरमती शब्द सुना हुणे मैं बेनती करा हजूर ने एक दात दिती देखो गऊ अमृत वर्गा दुध दिंदी पर वो वजीदा कहिंदा मालका जिन्हें अमृत वर्गा दुध देने ओनू सुके कख लोक पांदे ने ते जिस कुत्ते ने भौंकना ओनू लोक मलाइयां पे पांदे तेरी वांडी है ना जिन्हें दुध देना वह कख खा रही है ते जिन्हें वढ़ना है ओनू लोक मलाइयां पांदे पे ने कहिंदे ने मालका चार चुफेरे पानी खै तू किरपा करन ते आवें ते जागदियां तो खो के सुत्यां दी झोली भर देना ओदा एक दोहड़ा है वह लिखद है कि गौवां देंदा घा मलीदा कुत्तियां देखो प्रकरण तो दूर नहीं जाना मैं गल ओही शुरू जो मौत बारे भाई साहिब कह रहे सन गौवां देंदा घा मलीदा कुत्तियां जागदियां दी खो के देंदा सुत्यां चौं कुंडी है पानी थर सल बसर थल सर बसर वजीदिया कौन कह साहिब नूं इंज नहीं तां इंज कर कई वारी सुत्यां नूं धन दे देंदा है जागदे विचारे कमाण वाले रह जांदे जिवें बाणी च हुंदा है ज्यों मद माखी त्यों सठोर रस जोर जोर धन किया मरती बार ल्यो ल्यो करिए भूत रहन क्यों दिया शहद दी मक्खी शहद कट्ठा करदी रही ते जिहड़ा बंदा घराड़े मारदा रहा जिदन पक गया शहद ओ निचोड़ के घर ले आया मक्खी विचारी खाली दी खाली रह बनाया किसे ने खा कोई गया मैं बेनती करा प्यारे आर्थिक पक्को साडी इकसारता नहीं यह परमात्मा की खेड है आ जो आसा की वार की चौवी पौड़ी नाल असी शलोक पढ़ने हुण सर्दी पै रही देखो शुरू हो जानी ते जिथे बर्फ पैंदी है एक मालक अपने घर विच हीट ला के बिस्तरे भी सुता है ते नौकर विचारा बर्फ विच खलोता सुते दा पैरा पिया दिंदा की इकसारता है उन्हों भी तां ठंड नींद खै पर मालक तेरी खेड के एक सुत्ता दूजा सुते दा पहरा पे देंदा है। एक भांडा कुमार ने बनाया जिदे विच अमृत वर्गा दुध घ्यो तत पाया जांदा है ते दूजा भांडा सारा दिन चुल्ले ते तपदा। वाहिगुरु ए भांडे तू बनाए ने, असी सुभा करके भी नहीं। एक एक बंदा वासना विच सारा दिन सड़ी जांदा है, एक भांडे विच इन्नी कृपा पा दित्ती उहदे अंदर नाम दा तत टिक गया। भांडे तेरी ने, बेनती करा असी धन करके एक सारता नहीं लिया सकांगे, क्योंकि परमात्मा दी खेड है कि निर्धन सरदन दोनों भाई प्रभ की कला न बेटी जाए। जा सतगुरु ने कहा आपे भांडे साजियन आपे पूर्ण दे, एक नी दुध समाई है एक चुले रहन चढ़े, एक निखाली बिस्तरे भी सुते ने, एक निहाली पै समन एक ऊपर रहन खड़े। मेरी बेनती है धन करके एक सारता नहीं, प्यारियो सुभा करके भी एक नहीं। सारे जिया का सुभा कदी एको जा नहीं हुंदा, हां बंदगी करन वालियां दे एक हो जांदा। वो किते भी बैठे होण, स्याणे लोग कल कहिंदे सन सौ स्याणियां इको मत मूर्ख आपो आपणी। इहनू बाबा जी ने बाणी विच कहा, कहन लगे कि उस थां ते जिथे बंदगी वाले पहुंच जाण परम पद शिखर च पहुंचे हुए उहनां दीआं दो मतां नहीं इको है। जो गुरु नानक साहिब बोलदे ने ओ पाक पट्टन दा दरवेश बोलदा है, जो बाबा फरीद बोलदे ने ओ बंगाल दे बाबा भगत जयदेव बोलदे ने, जो भगत जयदेव बोलदे ने ओ बनारस दी धरती ते बैठे भगत कबीर साहिब बोलदे ने, जो कबीर साहिब बोलदे ने ओ महाराष्ट्र दे भगत नामदेव बोलदे ने, जो नामदेव बोलदे ने ओ राजस्थान दे भगत पीपा ते भगत धन्ना जी बोलदे ने, क्योंकि स्पिरिचुअलिटी दे पक्ष ते आके सारे भगत केवल बराबर ही हो जाते। दो मना सेम एक सो आगे, महाराज जी ने कहा एक, पर बेनती कह सुभा करके असी एक नहीं। परमात्मा ने रुख बनाया आ संसार ते घर भी एक रुख है, एक बंदा सारी जिंदगी बुरा ही बोलता रहिंदा है, दूजा बोलता एडा प्यारा लोग उन्हें सुन दे। महाराज जी ने कहा बिरख है हेठ सब जंत इकट्ठे, एक तत्ते एक बोलन मिठे की बोल करके सुभा करके असी एक नहीं। फिर बेनती करा धन करके एक सारता नहीं गुरमुखो, सुभा करके एक सारता नहीं। तीसरी गल, असी तो अपने चक्कर चिन्ह करके भी सारे एक हो जाए। मेरे उंगलों के निशान मेरे ने, आप जी दे एक दूजे दे नाल मेल नहीं खा रहे, पत्ते नाल पत्ता नहीं मेल खा रहा, पर एक चीज रब ने पैदा की जिन्हें सारी दुनिया विच एक सारता लैन दी, उसनूं आपां मौत कहने हां। वह सब लई बराबर बना दिती। हजूर दा पवित्र शब्द कह जिहदे अर्थ कर रहा, ऐसो ए संसार पेखना रहन न को पई है रे, किन्ने किसे रहना नहीं, पर जान जान विच भी अंतर है। चेते रखियो जिन्हों गोलियां वजियां मरी वह भी, ते गोली सरदार बेअंत सिंह नूं भी लगी। सवास तां निकले पर जान जान विच भी अंतर हो गया। एक तुरन लगी ते मत्थे ते रब दे घर नूं ढाण दा कलंक लग गया, ते दूजे दा मुख उजला हो गया, कलगी धर जी दी गोद विच चलिया जा रहा। फिर बेनती करा पर अंतर की है, मौत तो बाद भी अंतर है। मौत बराबर ता लिया ही, पर ए भी बराबर ता कायम ना रख सकी। ऐसो ए संसार पेखना रहन ना को पई खै रे, सूदे सूदे रेग चलो तुम नतर को धक्का दवाई कह रे, बारे बूढ़े बच्चे जवान बुजुर्ग बारे बूढ़े तरने भैया सब को जम ले जाई कह रे, मानस बपरा मूसा कीनो बंदे नु ता चुहा बना दिता मौत ने, मीच बलैया खाई है रे तनवंता अर निर्धन मन ही, मन ही दा अर्थ मनुख तनवान ते गरीब बंदा, तनवंता अर निर्धन मन ही ताकि कछु ना कानी रे, अगला बचने राजा परजा सम कर। आ बराबर था जी, धन करके बराबर नहीं, सुभा करके बराबर नहीं, चक्कर चिन्ह करके बराबर नहीं, एक बराबर था राजा परजा सम कर मारे, ऐसो काल बिड़ानी रे। अगली बेनती जड़ी मैं करनी, देखो मौत एक अटल सजाई, जो आया उन्हें कूच करना है। सतगुरु ने बाणी विच ए बार बार कहा, कहन लगे कि परमात्मा दी खेड है कि गग्गा गोविंद गुण रवो सास सास जपनीत, कहां बिसासा देखा बिलम ना करे हो मीत, ਨਾ ਬਾਰਕ ਨਾ ਜੋਬਨੇ ਨਾ ਬਿਰਦੀ ਕੱਚ ਬੰਦ ਉਹ ਬੇਰਾ ਨਾ ਬੂਝੀਏ ਜੋ ਆਏ ਪਰੇ ਜਮ ਫੰਦ ਬਰਾਬਰ ਤਾਂ ਜੋ ਉਪਜੋ ਸੋ ਬਿਨ ਸਿਖੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਪੜ੍ਹਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਉਹ ਕਹਿ ਕੇ ਮੈਂ ਅੱਗੇ ਤੁਰਾਂਗਾ ਪਹਿਲੀ ਮਰਜ਼ ਕਰ ਰਿਹਾ ਕਿ ਸਰੀਰਕ ਤੌਰ ਤੇ ਮੌਤ ਸਭ ਨੂੰ ਆਉਣੀ ਹੈ ਆਪਾਂ ਸਭ ਨੇ ਤੁਰਨਾ ਇੱਕ ਕਿਉਂ ਹੈ ਪਰ ਹਾਂ ਆਉਣ ਵਿੱਚ ਅੰਤਰ ਹੈ ਜਾਨ ਵਿੱਚ ਆਉਣ ਵਾਲਾ ਅੰਤਰ ਨਹੀਂ ਚੱਲੇਗਾ ਆਉਣ ਵਿੱਚ ਅੰਤਰ ਦਾ ਮਤਲਬ ਮਾਂ ਬਾਪ ਦਾ ਜਨਮ ਪਹਿਲਾਂ ਤੇ ਔਲਾਦ ਬਾਅਦ ਵਿੱਚ ਇਹ ਨਹੀਂ ਕਿ ਔਲਾਦ ਪਹਿਲਾਂ ਹੋਵੇ ਤੇ ਮਾਂ ਬਾਪ ਬਾਅਦ ਵਿੱਚ ਇੱਕ ਪਰਮਾਤਮਾ ਦੇ ਘਰ ਦਾ ਜਾਂ ਸਿਸਟਮ ਕਹਿ ਲਓ ਪਹਿਲਾਂ ਜਨਨੀ ਤੇ ਜਨਕ ਜਨਕ ਦਾ ਅਰਥ ਵੈਸੇ ਪਿਤਾ ਹੁੰਦਾ ਜਨਮ ਦੇਣ ਵਾਲੀ ਮਾਂ ਬਾਅਦ ਵਿੱਚ ਔਲਾਦ ਉਸ ਤੋਂ ਬਾਅਦ ਔਲਾਦ ਦੇ ਘਰ ਔਲਾਦ ਹੋ ਜਾਏ ਬਾਅਦ ਵਿੱਚ ਪੋਤੇ ਪੜਪੋਤੇ ਪਰ ਮੈਂ ਬੇਨਤੀ ਕਰਾਂ ਮੌਤ ਨਹੀਂ ਇਹ ਮੰਨੇਗੀ ਉਹ ਕਹੇਗੀ ਠੀਕ ਹੈ ਤੁਸੀਂ ਪਹਿਲਾਂ ਮਾਂ ਬਾਪ ਬਾਅਦ ਵਿੱਚ ਪੁੱਤ ਪੋਤੇ ਨੇ ਪਰ ਉਹ ਕਹਿੰਦੀ ਮੈਂ ਇਸ ਤਰ੍ਹਾਂ ਨਹੀਂ ਚੱਲਾਂਗੀ ਜਿਵੇਂ ਆਏ ਨੇ ਕਹਿੰਦੀ ਮੇਰੇ ਤੇ ਬੰਦਿਸ਼ ਨਹੀਂ ਜਨਮ ਵਿੱਚ ਇਹਨਾਂ ਦਾ ਹੈ ਕਿ ਮਾਂ ਬਾਪ ਪਹਿਲਾਂ ਪੁੱਤ ਪੋਤੇ ਬਾਅਦ ਚ ਮੌਤ ਕਹਿੰਦੀ ਹੋ ਸਕਦਾ ਹੈ ਕਿ ਜਨਮ ਦੇਣ ਵਾਲੇ ਬੈਠੇ ਰਹਿਣ ਤੇ ਮੈਂ ਪੁੱਤ ਪੋਤਿਆਂ ਨੂੰ ਪਹਿਲਾਂ ਹੀ ਲੈ ਜਾਵਾਂ ਕਿਉਂਕਿ ਉਹਦੇ ਉੱਤੇ ਹੁਕਮ ਲਾਗੂ ਨਹੀਂ ਉਹ ਮੰਨਦੀ ਵੀ ਨਹੀਂ ਬਾਬਾ ਸਾਹਿਬ ਨੇ ਇੱਕ ਬਚਨ ਕਿਹਾ ਉਹ ਪਵਿੱਤਰ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਦਾ ਉਹ ਕਹਿੰਦੇ ਨੇ ਕੀ ਭਰੋਸਾ ਹੈ ਇਸ ਸਰੀਰ ਦਾ ਇਸ ਭਾਂਡੇ ਦਾ ਕੋਈ ਭਰੋਸਾ ਨਹੀਂ ਜੇ ਇਹ ਤਾਂ ਵਾਹਿਗੁਰੂ ਨੇ ਇੱਕ ਖੇਡ ਖੇਡੀ ਕਿ ਉਹਨੇ ਬੰਦੇ ਨੂੰ ਦੱਸਿਆ ਨਹੀਂ ਤੂੰ ਕਿੱਦਣ ਮਰਨਾ ਹੈ ਜੇ ਇਹ ਸਮਝ ਪੈ ਜਾ ਮੈਂ ਕਿੱਦਣ ਮਰਨਾ ਹੈ ਤੇ ਯਾਦ ਰੱਖਿਓ ਬੰਦਾ ਮਰਨ ਤੋਂ ਪਹਿਲਾਂ ਹੀ ਨਿਡਾਲ ਹੋ ਕੇ ਡਿੱਗ ਪਵੇ ਇਹਨੂੰ ਤਾਂ ਸਵੇਰੇ ਨਹੀਂ ਪਤਾ ਹੁੰਦਾ ਕਿ ਕੱਲ ਸ਼ਾਮ ਨੂੰ ਮੇਰਾ ਸਿਵਾ ਵੀ ਠੰਡਾ ਹੋ ਜਾਣਾ ਕੋਈ ਪਤਾ ਨਹੀਂ ਬੰਦੇ ਇਹ ਪਰਮਾਤਮਾ ਨੇ ਇੱਕ ਲੁਕਾ ਕੇ ਰੱਖਿਆ ਤੇ ਮੈਂ ਤਾਂ ਕਈ ਵਾਰੀ ਕਲਾ ਕਰਦਿਆਂ ਕਹਿਣਾ ਕਿ ਇੱਕ ਵਿਦਵਾਨ ਕਹਿੰਦੇ ਸਨ ਟਾਈਮ ਬੰਬ ਹੁੰਦਾ ਹੈ ਕਿ ਲੋਕ ਲੰਘਦੇ ਪਏ ਨੇ ਪਰ ਜਿਹਦਾ ਟਾਈਮ ਫੇਟੇ ਨਾ ਜਦੋਂ ਟਾਈਮ ਆ ਗਿਆ ਉਹਨੇ ਫਟਣਾ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਪਰ ਸੱਚ ਇਹ ਮੌਤ ਟਾਈਮ ਬੰਬ ਸਾਡੇ ਸਰੀਰ ਵਿੱਚ ਰੱਬ ਨੇ ਰੱਖ ਦਿੱਤਾ ਜਿੱਦਣ ਵਕਤ ਆ ਗਿਆ ਸਾਨੂੰ ਪਤਾ ਨਹੀਂ ਪਰ ਉਹਨੇ ਫਟ ਜਾਣਾ ਸਮਾਂ ਐਸਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਅਸੀਂ ਤਨ ਢੱਕਣ ਨੂੰ ਕੱਪੜੇ ਖਰੀਦਣ ਜਾਂਦੇ ਤੇ ਕਈ ਵਾਰੀ ਕੱਪੜਿਆਂ ਦਾ ਨਾਂ ਵੀ ਪਤਾ ਹੋਵੇ ਅਸੀਂ ਕੱਪੜਿਆਂ ਨੂੰ ਹੱਥ ਲਾ ਕੇ ਦੇਖਦੇ ਹਾਂ ਤੇ ਪੁੱਛ ਲੈਂਦੇ ਹਾਂ ਦੁਕਾਨਦਾਰ ਨੂੰ ਇਸ ਕੱਪੜੇ ਦੀ ਮਿਆਦ ਕੀ ਹੈ ਕੋਈ ਵਾਰੰਟੀ ਕੋਈ ਗਰੰਟੀ ਤੇ ਵੇਚਣ ਵਾਲਾ ਵੀ ਦੱਸ ਦਿੰਦਾ ਇਸ ਕੱਪੜੇ ਦੀ ਵਾਰੰਟੀ ਗਰੰਟੀ ਆਖ ਖਰੀਦ ਕੇ ਅਸੀਂ ਸਿਲਾਣ ਵਾਸਤੇ ਦਰਜੀ ਕੋਲ ਜਾਂਦੇ ਹਾਂ ਉਹਦੇ ਧਾਗੇ ਦੀ ਗਰੰਟੀ ਪੁੱਛਣੇ ਕਿ ਧਾਗਾ ਘਸੇਗਾ ਨਹੀਂ ਤੇਰੀ ਸੀਨ ਜੋ ਸੀਣਾ ਹੈ ਇਹ ਸੀਨਾ ਉਧੜਨਗੀਆਂ ਤੇ ਨਹੀਂ ਉਹ ਧਾਗੇ ਦੀ ਵੀ ਗਰੰਟੀ ਦੇ ਦਿੰਦਾ ਤੇ ਬਾਬਾ ਸਾਹਿਬ ਕਹਿੰਦੇ ਨੇ ਭਲਿਆ ਕੱਪੜੇ ਦੀ ਗਰੰਟੀ ਹੈ ਧਾਗੇ ਜਿਸ ਨਾਲ ਸੀਤਾ ਜਾਣਾ ਉਹਦੀ ਗਰੰਟੀ ਹੈ ਪਰ ਤੂੰ ਗਰੰਟੀ ਦੇ ਸਕਣਾ ਕਿ ਜਿੱਦਣ ਕੱਪੜਾ ਸੀ ਕੇ ਆਉਣਾ ਕਿਤੇ ਕੱਪੜਾ ਤੇਰੇ ਵਾਸਤੇ ਖੱਫਣ ਹੀ ਨਾ ਬਣ ਜਾ ਤੇਰੇ ਤਨ ਦੀ ਗਰੰਟੀ ਕੀ ਪਰ ਨਾਲ ਇੱਕ ਬਚਨ ਕਿਹਾ ਕੱਪੜੇ ਦੀ ਮਿਆਦ ਹੈ ਜੇ ਛਿੱਜੇਗਾ ਪਾਟੇਗਾ ਇਹਨੂੰ ਸੋਈ ਧਾਗੇ ਨਾਲ ਦੁਬਾਰਾ ਸੀ ਲਾਂਗੇ ਪਰ ਜਿਹੜੀ ਜਿੰਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ ਕੋਈ ਸੋਈ ਧਾਗਾ ਨਿਕਲੀ ਹੋਈ ਜਿੰਦ ਨੂੰ ਸੀ ਨਹੀਂ ਸਕਦਾ ਬਾਬਾ ਸਾਹਿਬ ਨੇ ਉੱਥੇ ਸਲੋਕ ਕਿਹਾ ਫਰੀਦ ਜੀ ਨੇ ਕਹਿਣ ਲੱਗੇ ਖਿੰਥੜ ਮੇਖਾਂ ਅਗਲੀਆਂ ਖਿੰਥੜ ਦਰ ਤੇ ਗੋਦੜੀ ਤੇ ਮੇਖ ਦਰ ਤੇ ਟਾਂਕਾ ਜੋੜਨਾ ਖਿੰਥੜ ਮੇਖਾਂ ਅਗਲੀਆਂ ਪਿਆਰਿਓ ਕੱਪੜੇ ਨੂੰ ਕਈ ਸੀਣਾ ਵਜੀਆਂ ਨੇ ਪਰ ਜਿੰਦ ਨਾ ਕਾਈ ਮੇਖ ਜਿੰਦ ਨੂੰ ਕੋਈ ਟਾਂਕਾ ਨਹੀਂ ਜੇ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਇਹਨੂੰ ਗੁਰੂ ਕਲਗੀਧਰ ਜੀ ਨੇ ਕਿਹਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ ਛੱਤਰ ਕੀ ਕੀ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ਼ ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਪ ਉਹ ਦਲੀਪ ਕੇਸੇ ਛੱਤਰ ਧਾਰੀ ਵੱਡੋ ਅਭਮਾਨ ਪੁੱਜ ਦੰਡ ਕੋ ਕਰਤ ਹੈ ਦਾਰਾ ਸੇ ਦਲਿਊਸਰ ਦਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮਿਲਤ ਹੈ ਕਿੱਥੇ ਚਲੇ ਗਏ ਉਹ ਸਤਿਗੁਰੂ ਨੇ ਰੋਜ਼ ਸਵਈਆਂ ਵਿੱਚ ਸਾਨੂੰ ਇੱਕ ਸਵਈਆ ਦਿੱਤਾ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਕਿੰਸਲ ਤੈ ਖੈ ਰਾਜ ਖਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਗੁਰਮੁਖੋ ਜਿਨ੍ਹਾਂ ਦੇ ਘਰ ਚ ਘੋੜੇ ਖਿਣਕਦੇ ਸਨ, ਜਿਨ੍ਹਾਂ ਦੇ ਘਰਾਂ ਚ ਖਾਤੀ ਸਨ, ਜਿਨ੍ਹਾਂ ਨੇ ਆਪਣੇ ਮੁਲਕ ਨੂੰ ਜਿੱਤ ਕੇ ਦੂਜੇ ਦੇਸ਼ਾਂ ਨੂੰ ਵੀ ਜਿੱਤਿਆ। ਮਹਾਰਾਜ ਕਹਿੰਦੇ ਜਦੋਂ ਸਮਾਂ ਆ ਗਿਆ ਰੱਬ ਦੀ ਬੰਦਗੀ ਤੋਂ ਬਿਨਾਂ ਇਹ ਦੇਸ਼ਾਂ ਨੂੰ ਜਿੱਤਣ ਵਾਲੇ ਰਾਜੇ ਜਮਾਂ ਦੇ ਘਰ ਨੂੰ ਗਏ। ਸਿਰਫ ਇੱਕ ਬੇਨਤੀ ਹੈ ਕਿ ਮੌਤ ਇਕਸਾਰਤਾ ਲਿਆਉਂਦੀ ਹੈ, ਪਹਿਲੀ ਤਾਂ ਇਹ ਗੱਲ। ਦੂਜੀ ਮੌਤ ਕਿਹੜੀ ਹੈ ਕਿ ਉਹ ਮੌਤ ਹੈ ਉਹਨੂੰ ਗੁੱਸੇ ਚ ਨਹੀਂ ਝਿੜਕ ਸਮਝੀਏ। ਜਦੋਂ ਗੁਰੂ ਝਿੜਕਦਾ ਹੈ ਪਿਆਰਿਓ ਉਦੋਂ ਵੀ ਸਮਝੋ ਪਿਆਰ ਹੈ। ਝਿੜਕ ਕਿਹਨੂੰ ਪੈਂਦੀ? ਜਿਹੜੇ ਬੱਚੇ ਮਾਪਿਆਂ ਤੋਂ ਆਕੀ ਹੋ ਜਾਣ ਉਹਨਾਂ ਨੂੰ ਮਾਪੇ ਸਿੱਖਿਆ ਦੇਣੀ ਬੰਦ ਕਰ ਦਿੰਦੇ ਨੇ, ਝਿੜਕਿਆ ਵੀ ਉਹਨੂੰ ਜਾਂਦਾ ਜਿਹਦੇ ਨਾਲ ਮੁਹੱਬਤ ਹੋਵੇ ਤੇ ਜਿਹਦਾ ਜੀਵਨ ਸਵਾਰਨਾ ਹੋਵੇ। ਹਜ਼ੂਰ ਨੇ ਦੂਜੀ ਤਰ੍ਹਾਂ ਦੀ ਜਿਹੜੀ ਮੌਤ ਕਹੀ ਉਹ ਫਿਜ਼ੀਕਲ ਡੈਥ ਨਹੀਂ, ਉਹ ਹੈ ਕਿ ਸਰੀਰਕ ਤੌਰ ਤੇ ਬੰਦਾ ਸਭ ਕੁਝ ਖਾਂਦਾ ਪੀਂਦਾ, ਵਿਦਵਾਨ ਵੀ ਹੈ, ਉੱਚੇ ਘਰ ਵਿੱਚ ਵੀ ਪੈਦਾ ਹੋਇਆ, ਚਾਰ ਬੰਦਿਆਂ ਵਿੱਚ ਖਲੋ ਕੇ ਗੱਲ ਕਰਨ ਦਾ ਵੀ ਪਤਾ ਹੈ, ਸਿਆਣਾ ਬੜਾ, ਪਰ ਸਭ ਕੁਝ ਹੋ ਕੇ ਅੰਦਰ ਗੁਰੂ ਲਈ ਪਿਆਰ ਨਹੀਂ, ਅੰਦਰ ਨਾਮ ਲਈ ਪ੍ਰੀਤ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਬੰਦਾ ਮੁਰਦਿਆਂ ਵਿੱਚ ਸ਼ਾਮਿਲ ਹੈ। ਉੱਥੇ ਹਜ਼ੂਰ ਨੇ ਮੌਤ ਮੰਨਿਆ। ਅਤ ਸੁੰਦਰ ਕੁਲੀਨ ਚਤੁਰ, ਇਹ ਵੀ ਤਾਂ ਮੌਤ ਹੈ। ਅਤ ਸੁੰਦਰ, ਅਤ ਦਾ ਸੋਹਣਾ ਉੱਚੀ ਕੁਲ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮ੍ਰਿਤਕ ਕਹੀਆਂ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਕੌਣ ਨੇ ਮੁਰਦੇ ਜਿਹਨੂੰ ਸਾਹਿਬ ਨੇ ਕਿਹਾ ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵਿਖੂਨ ਜੀਵਨ ਕੌਣ ਕਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਮੈ, ਉਹ ਖਪ ਖਪ ਮੂਵੇ ਕਰਾਂ ਜਾ ਪਿਆਰਿਓ। ਜੇ ਰੱਬ ਭੁੱਲ ਜੈ ਨਾਮ ਬਿਨਾਂ, ਜੋ ਪੈਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਗੁਰਮੁਖੋ ਜੇ ਪਰਮਾਤਮਾ ਭੁੱਲ ਜਾਏ, ਗੁਰੂ ਕਹਿੰਦਾ ਤੁਰਿਆ ਤਾਂ ਫਿਰਦਾ ਪਰ ਖੈ ਇਹ ਮੁਰਦਿਆਂ ਵਿੱਚ ਸ਼ੁਮਾਰ, ਇਹਦੀ ਗਿਣਤੀ ਮੁਰਦਿਆਂ ਵਿੱਚ, ਪਰਮਾਤਮਾ ਦਾ ਨਾਮ ਭੁੱਲ ਜਾਏ ਉਹਨੂੰ ਸਤਿਗੁਰੂ ਨੇ ਮੁਰਦਾ ਕਿਹਾ। ਬਾਬਾ ਫਰੀਦ ਸਾਹਿਬ ਜੈਸੇ ਮਹਾਂਪੁਰਖ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ, ਕਹਿਣ ਲੱਗੇ ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਸੀ। ਸਤਿਗੁਰੂ ਨੇ ਕਿਹਾ ਉਹ ਜ਼ਮੀਨ ਉੱਤੇ ਧਰਤੀ ਤੇ ਪਾਰ ਦੇ, ਜਾਂ ਅਸੀਂ ਗੁਰਦੇਵ ਜੀ ਦੇ ਅੰਮ੍ਰਿਤ ਬੋਲਾਂ ਵਿੱਚੋਂ ਪੜ੍ਹਦੇ ਹਾਂ ਕਿ ਜਿਨ੍ਹਾਂ ਨੂੰ ਰੱਬ ਭੁੱਲ ਜਾਏ। ਮਹਾਰਾਜ ਕਹਿੰਦੇ ਨੇ ਉਹਦੀ ਸ਼ੁਮਾਰ ਗਿਣਤੀ ਵੀ ਮੌਤ ਵਿੱਚ। ਤੀਸਰੀ ਬੇਨਤੀ ਮੈਂ ਕਰਾਂਗਾ ਪਿਆਰਿਓ, ਤੀਜੀ ਤਰ੍ਹਾਂ ਦੀ ਮੌਤ ਹੋਵੇ ਉਹ ਫਿਜ਼ੀਕਲ ਡੈਥ ਤੋਂ ਪਹਿਲਾਂ ਕੋਈ ਬੰਦਗੀ ਵਾਲਾ ਮਹਾਂਪੁਰਖ ਮਰਦਾ ਹੈ, ਉਹ ਸਰੀਰਕ ਮੌਤ ਤੋਂ ਪਹਿਲਾਂ ਇੱਕ ਮੌਤ ਹੈ, ਉਹਨੂੰ ਸ਼ਬਦ ਵਿੱਚ ਮਰਨਾ ਕਹਿੰਦੇ ਨੇ, ਉਹਨੂੰ ਖੋਮੇ ਦਾ ਤਿਆਗ ਕਹਿੰਦੇ ਨੇ। ਜਦੋਂ ਕੋਈ ਉਹਦੇ ਵਿੱਚ ਮਰਦਾ ਉਹਦੇ ਵਿੱਚੋਂ ਇੱਕ ਜੀਵਨ ਨਿਕਲਦਾ ਹੈ। ਮੇਰੀ ਫਿਰ ਬੇਨਤੀ ਸੁਣਿਓ, ਬੀਜ ਰੁੱਖ ਨੂੰ ਜਨਮ ਦਿੰਦਾ। ਲੋਕ ਕਹਿੰਦੇ ਨੇ ਕਿ ਬੀਜ ਖਤਮ ਹੋ ਗਿਆ, ਗਲ ਗਿਆ, ਉਹ ਕਹਿੰਦਾ ਮੇਰਾ ਛਿਲਕੇ ਦੀ ਖੋਮੇ ਚਲੀ ਗਈ, ਪਰ ਚੇਤੇ ਰੱਖਿਓ ਇਸ ਮਰਨ ਵਿੱਚੋਂ ਇੱਕ ਰੁੱਖ ਪੈਦਾ ਕਰਾਂਗਾ ਜਿਹੜਾ ਮੇਰੇ ਵਰਗੇ ਕਰੋੜਾਂ ਦਾਣੇ ਹੋਰ ਪੈਦਾ ਕਰ ਦੇਵੇ। ਫਿਰ ਬੇਨਤੀ ਸੁਣਿਓ, ਉਹ ਮੌਤ ਕਿਹੜੀ ਹੈ? ਮੈਂ ਅਰਜ਼ ਕੀਤੀ ਕੋਈ ਗੁਰਮੁਖ ਮਹਾਂਪੁਰਖ ਕਮਾਈ ਵਾਲਾ ਮਰਦਾ, ਉਹ ਮੌਤ ਹੈ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਵਿੱਚ ਮਰਨਾ ਕੀ ਹੈ? ਵੈਸੇ ਗੁਰੂ ਵਿੱਚ ਸਮਾਂਦਾ ਹੀ ਹੋਵੇ ਜਿਹਨੂੰ ਮਰਨ ਦੀ ਜਾਚ ਆ ਜਾਏ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਕਬਰ ਦੀ ਤਰ੍ਹਾਂ ਹੈ, ਕਬਰ ਵਿੱਚ ਜਿਉਂਦੇ ਕਦੀ ਨਹੀਂ ਦਫਨਾਏ ਜਾਂਦੇ, ਕਬਰ ਵਿੱਚ ਮਰਿਆਂ ਨੂੰ ਹੀ ਥਾਂ ਮਿਲਦੀ। ਕਦੀ ਜਿਉਂਦੇ ਕਬਰਾਂ ਚ ਵਸਦੇ ਦੇਖ, ਕਬਰ ਵਿੱਚ ਹਮੇਸ਼ਾ ਮਰੇ ਹੋਏ ਹੀ ਟਿਕਦੇ ਨੇ। ਤੇ ਪਿਆਰਿਓ ਗੁਰੂ ਕਬਰ ਦੀ ਤਰ੍ਹਾਂ, ਕਬਰ ਦੀ ਤਰ੍ਹਾਂ ਮੈਂ ਕਹਿ ਰਿਹਾ, ਉਦਾਹਰਣ ਭਾਈ ਗੁਰਦਾਸ ਸਾਹਿਬ ਦੀ ਬਾਣੀ ਹੈ ਕਿ ਮੁਰਦਾ ਹੋਏ ਮੁਰੀਦ ਨਾ, ਇਹ ਦੂਜੀ ਪੌੜੀ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਗੋਰ ਦਰ ਤੇ ਕਬਰ, ਗੁਰੂ ਕਬਰ ਹੈ। ਜਿਵੇਂ ਜਿਉਂਦੇ ਬੰਦਿਆਂ ਨੂੰ ਕਬਰ ਵੀ ਥਾਂ ਨਹੀਂ, ਖੌਮੇ ਵਿੱਚ ਜਿਉਣ ਵਾਲਿਆਂ ਨੂੰ ਗੁਰੂ ਵਿੱਚ ਥਾਂ ਨਹੀਂ, ਜਿਹੜਾ ਮਰ ਜਾਏ ਉਹ ਕਬਰ ਵਿੱਚ ਦਫਨਾਇਆ ਜਾਂਦਾ, ਤੇ ਜਿਹੜਾ ਆਪਣੀ ਖੌਮੇ ਨੂੰ ਮਾਰ ਦੇਵੇ ਉਹ ਗੁਰੂ ਵਿੱਚ ਸਮਾ ਜਾਂਦਾ। ਖੌਮੇ ਜਾਈ ਤਾਂ ਕੰਤ ਸਮਾਈ, ਸਤਿਗੁਰੂ ਕਹਿੰਦੇ ਨੇ ਮਰੇ ਤੇ ਕੰਤ ਵੀ ਸਮਾ ਜਾਂਦਾ, ਉਹ ਬਹੁਤ ਹੈ। ਇਹਨੂੰ ਕਬੀਰ ਸਾਹਿਬ ਮਰੇ ਤੇ ਉਹਨਾਂ ਸ਼ਬਦ ਕਿਹਾ। ਆਮ ਤੌਰ ਤੇ ਬੰਦਾ ਮਰਦਾ ਅਸੀਂ ਕਹਿੰਦੇ ਹਾਂ ਦੁੱਖ ਅਫਸੋਸ, ਪਰ ਇਸ ਮੌਤ ਨੂੰ ਜਦੋਂ ਕੋਈ ਮਰਦਾ ਫਿਰ ਕਹਿੰਦਾ ਕਬੀਰ ਜਾਂ ਦਿਨ ਹੋਮ ਹੋਆ। ਇਹਦਾ ਮਤਲਬ ਮੈਂ ਮਰਿਆ, ਹੋਮੇ ਮਰੀ, ਇੱਕ ਤੀਜੀ ਤਰ੍ਹਾਂ ਦੀ ਮੌਤ ਕਬੀਰ ਜਾਂ ਦਿਨ ਖੌ ਮੁਵਾ ਪਾਛੈ ਬਯਾ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਤੁਸੀਂ ਮੌਤ ਤੋਂ ਬਾਅਦ ਕਦੀ ਆਨੰਦ ਦੀ ਗੱਲ ਸੁਣੀ? ਦੁਨੀਆਂਦਾਰਾਂ ਦੀ ਮੈਂ ਗੱਲ ਕਰ ਰਿਹਾ, ਗੁਰੂ ਘਰ ਚ ਨਹੀਂ। ਗੁਰੂ ਘਰ ਦੀ ਤਾਂ ਖੇਡ ਹੀ ਪਿਆਰੇ ਵੱਖਰੀ ਹੈ। ਆ ਸਵੇਰੇ ਵੀ ਉੱਥੇ ਮੈਂ ਸੇਜਲੀ ਸਟਰੀਟ ਅਰਜ ਕਰਕੇ ਆਇਆ, ਮੈਂ ਦੌਰਾਨ ਲੱਗਾ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਕਿ ਆਮ ਤੌਰ ਤੇ ਵਿਆਹ ਵੇਲੇ ਸੋਹਲੇ ਗਾਏ ਜਾਂਦੇ। ਸੋਹਲੜੇ ਦਾ ਅਰਥ ਹੁੰਦਾ ਖੁਸ਼ੀ ਦੇ ਗੀਤ, ਮੰਗਲਮਈ ਗੀਤ। ਇੱਕ ਸੋਹਲੇ ਨੇ, ਇੱਕ ਸੋਲਹੇ ਨੇ। ਆਪ ਜੀ ਪੜ੍ਹਦੇ ਹੋ ਮਾਰੂ ਸੋਲਹੇ ਨੇ, ਉੱਥੇ ਸੋਹਲੇ ਸੋਲਹੇ ਦਾ ਅਰਥ ਹੈ ਜਿਸ ਸ਼ਬਦ ਦੇ 16 ਪਦੇ ਨੇ, ਪਰ ਉੱਥੇ ਘੱਟ ਵੱਧ ਵੀ ਨੇ। ਪਰ ਇੱਕ ਹੈ ਸੋਹਲਾ, ਜਿਵੇਂ ਹੈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਇਹ ਸਾਚਾ ਸੋਹਲਾ ਸੱਚ ਹੈ ਘਰ ਗਾਹੋ। ਸ਼ਬਦੋ ਸੁਹਾਵਾ, ਸ਼ਬਦ ਗੁਰਦੇਵ ਨੇ ਵਰਤਿਆ ਹੈ, ਇਹ ਸੋਹਲਾ ਸ਼ਬਦ ਸੁਹਾਵਾ। ਇਹ ਸ਼ਬਦ ਸੋਹਲੇ ਦਾ ਅਰਥ ਹੈ ਉਸ ਵਕਤ ਜਦੋਂ ਬਰਾਤ ਚੜੇ, ਵਿਆਹ ਦਾ ਮਾਹੌਲ ਹੋਵੇ, ਖੁਸ਼ੀ ਦਾ ਗੀਤ। ਪਰ ਤੁਸੀਂ ਦੇਖੋ ਮੈਂ ਸ਼ਬਦ ਦੁਹਰਾ ਰਿਹਾ ਇੱਥੇ, ਜੇ ਖੁਸ਼ੀ ਦੇ ਗੀਤ ਵਿੱਚ ਵਿਆਹ ਦੇ ਵਿੱਚ ਕੋਈ ਮੌਤ ਦੀ ਗੱਲ ਕਰੇ, ਕਦੀ ਉਹਨੂੰ ਕੋਈ ਪਸੰਦ ਕਰੇਗਾ? ਲੋਕ ਕਹਿਣਗੇ ਵਿਆਹ ਵਿੱਚ ਮੌਤ ਦੀ ਗੱਲ, ਪਰ ਮੇਰੇ ਗੁਰੂ ਨੇ ਇੰਨੀ ਕਿਰਪਾ ਕੀਤੀ, ਸੱਚ ਇਹ ਮਰਨ ਨਾ ਮੰਦਾ ਲੋਕਾਂ ਆਖੀਏ। ਕਹਿਣ ਲੱਗੇ ਜਿਸ ਮੌਤ ਨੂੰ ਮਾੜਾ ਕਹਿੰਦੇ ਹੋ, ਮੈਂ ਮੌਤ ਵੀ ਸਿੱਖ ਵਾਸਤੇ ਵਿਆਹ ਦਾ ਗੀਤ ਬਣਾ ਕੇ ਜਾਵਾਂ। ਤਾਂ ਹੀ ਅਸੀਂ ਜਦੋਂ ਰਾਤ ਨੂੰ ਸੋਹਲਾ ਪੜ੍ਹਦੇ ਹਾਂ, ਉਹਦੀਆਂ ਅਖੀਰ ਵਾਲੀਆਂ ਤੁਕਾਂ ਮੌਤ ਨਾਲ ਸੰਬੰਧਿਤ ਨੇ ਕਿ ਸੰਬਤ ਸਾਹਾ ਲਿਖਿਆ, ਇਹ ਕੀ ਹੈ ਮੌਤ ਉੱਤੇ ਸਰਲੇਖ ਸੋਹਲਾ, ਖੁਸ਼ੀ ਦਾ ਗੀਤ। ਮੇਰੇ ਗੁਰੂ ਨੇ ਮੌਤ ਵੀ ਖੁਸ਼ੀ ਦਾ ਗੀਤ ਬਣਾ ਦਿੱਤੀ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸਰੀਆਂ ਜਿਉਂ ਹੋਵੇ ਸਾਹਿਬ ਸ਼ੋਮੇ। ਸਾਹਿਬ ਕਹਿੰਦੇ ਨੇ ਕਬੀਰ ਜਾਂ ਦਿਨ ਖੌ ਮੁਵਾਂ, ਜਿੱਦਣ ਦਾ ਮੈਂ ਮਰਿਆ। ਆਮ ਤੌਰ ਤੇ ਬੰਦਾ ਮਰੇ ਤੇ ਪਿੱਛੋਂ ਕਹਿੰਦੇ ਆ ਵੀ ਸੋਗ ਵਾਸਤੇ ਲੋਕ ਬੈਠੇ ਨੇ, ਪਰਚੌਣੀ ਕਰਨ ਆਏ ਨੇ, ਅਫਸੋਸ ਕਰਨ ਆਏ ਨੇ, ਪਰ ਉਹ ਕਹਿੰਦੇ ਜਿੱਦਣ ਦਾ ਮੈਂ ਮਰਿਆ ਮੇਰੇ ਘਰ ਦੇ ਅੰਦਰ ਆਨੰਦ ਦੇ ਵਾਜੇ ਵੱਜਦੇ। ਮੌਤ ਤੋਂ ਬਾਅਦ ਆਨੰਦ ਖਾਂ, ਉਹ ਤੀਜੀ ਤਰ੍ਹਾਂ ਦੀ ਖੌਮੇ ਮਰਨੀ। ਕਬੀਰ ਜਾਂ ਦਿਨ ਖੌ ਮੁਵਾਂ ਪਾਛੈ ਬਯਾ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਦੂਸਰਾ ਬਚਨ ਉਹਨਾਂ ਕਿਹਾ ਕਬੀਰ ਮੋਹਿ ਮਰਨੇ ਕਾ ਚਾਹ ਹੈ। ਦੇਖੋ ਮੌਤ ਆਨੰਦ ਤੇ ਚਾਹ, ਇਹ ਸਿਰਫ ਗੁਰੂ ਘਰ ਵਿੱਚ ਮਿਲੇਗੀ, ਹੋਰ ਕਿਤੇ ਨਹੀਂ। ਕਬੀਰ ਮੋਹਿ ਮਰਨੇ ਕਾ ਚਾਹ ਹੈ, ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਜਿਸ ਮਰਨੇ ਤੇ ਜਗ ਡਰੈ ਉੱਥੇ ਚਾਹ ਕੀ ਹੈ? ਕਹਿਣ ਲੱਗੇ ਮੇਰਾ ਮਨ ਆਨੰਦ, ਉੱਥੇ ਆਨੰਦ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਤੀਜੀ ਤਰ੍ਹਾਂ ਦੀ ਮੌਤ, ਆਪਣੀ ਮੈਂ ਨੂੰ ਮੇਟ ਦੇ, ਆਪਣੀ ਖੌਮੇ ਨੂੰ ਮਿਟਾ ਦੇ। ਗੁਰਮੁਖੋ ਜਿੱਦਣ ਮੈਂ ਮਰੇਗੀ ਉਹਦੇ ਵਿੱਚੋਂ ਤੂੰ ਦਾ ਜਨਮ ਹੁੰਦਾ ਹੈ। ਸਤਿਗੁਰੂ ਨੇ ਇਸ ਤੀਜੀ ਤਰ੍ਹਾਂ ਦੀ ਮੌਤ ਲਈ ਸ਼ਬਦ ਵਰਤੇ ਨੇ ਕਿ ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ। ਕੀ ਹੈ ਜਿਉਂਦੇ ਜੀ? ਆਮ ਤੌਰ ਤੇ ਸਾਡੇ ਸੱਜਣ ਵਿਦਵਾਨ ਅਰਥ ਕਰਦੇ ਨੇ, ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕੋਈ ਵੀ ਸੱਜਣ ਕਥਾ ਕਰੇ, ਜਿਤਨਾ ਮਰਜ਼ੀ ਵਿਦਵਾਨ ਹੋਵੇ, ਮਤ ਸਮਝੇ ਕਿ ਮੈਂ ਸਟੇਜ ਤੇ ਬੋਲ ਰਿਹਾ ਜੋ ਮੈਂ ਕਹਿ ਰਿਹਾ ਆਖਰੀ ਸੱਚ ਕਹਿ ਨਹੀਂ। ਸੰਗਤ ਵਿੱਚ ਬੜੀਆਂ ਪਵਿੱਤਰ ਆਤਮਾਵਾਂ ਹੁੰਦੀਆਂ ਨੇ ਜਿਨ੍ਹਾਂ ਕੋਲ ਗਿਆਨ ਦਾ ਭੰਡਾਰਾ ਹੁੰਦਾ, ਸ਼ਬਦ ਦਾ ਦਾਵਾ ਨਹੀਂ। ਇਸੇ ਕਰਕੇ ਦੇਖੋ ਸ਼ਬਦ ਦੇ ਕਈ ਕੀ ਅਰਥ ਪਹਿਲਾਂ ਹੁੰਦੇ ਸੀ, ਉਹਦਾ ਮਤਲਬ ਸੀ ਕੋਈ, ਕਿ ਆਪਣੀ ਖੰਗਤਾ ਨਹੀਂ ਸੀ ਬਜਦੀ ਜੋ ਮੈਂ ਕਹਿ ਰਿਹਾ ਸ਼ਬਦ ਇੱਥੋਂ ਤੱਕ। ਪਿਛਲੇ ਦਿਨ ਦਾਸ ਨੇ ਕਿਹਾ ਦੇਖੋ ਇੱਕ ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਓਅੰਕਾਰ ਲਿਖਿਆ, ਹੁਣ ਇੱਕ ਓਅੰਕਾਰ ਦੀ ਸ਼ਕਲ ਵਿਗਾੜ ਦਿੱਤੀ ਗਈ। ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਯਤਨ ਕਰੋ, ਉੱਥੇ ਵੀ ਦਾਸ ਕਹਿੰਦਾ ਸਟਿੱਕਰ ਬਣਾ ਦਿੱਤੇ ਗਏ, ਸਟਿੱਕਰ ਕੰਪਿਊਟਰ 'ਚੋਂ ਡਿਜ਼ਾਇਨ ਕੀਤਾ ਤੇ ਏਕਾਂ ਵਿੱਚ ਪਾ ਦਿੱਤਾ ਓਅੰਕਾਰ, ਅੱਧਾ ਕਿੱਧਰ ਘੁਮਾ ਦਿੱਤਾ। ਨਹੀਂ ਪਿਆਰਿਓ, ਇਸ ਇੱਕ ਓਅੰਕਾਰ ਵਿੱਚ ਕੋਈ ਭੇਦ ਲੁਕਿਆ ਹੈ, ਜੋ ਬਾਣੀ 'ਚ ਇੱਕ ਓਅੰਕਾਰ ਹੈ ਇਹਦੇ ਵਿੱਚ ਕੋਈ ਰਮਜ ਪਈ ਹੈ। ਓਮ ਸ਼ਬਦ ਤਾਂ ਬੜਾ ਪੁਰਾਣਾ ਹੈ, ਓਅੰਕਾਰ ਸ਼ਬਦ ਵੀ ਹੈ। सतगुरु ने जिथे ओंकार की बाणी उच्चारण की दखनी ओंकार राम कली ओंकारेश्वर मंदिर है नर्मदा के कंडे इंदौर तो अगे उथे हजूर ने ओंकार ब्रह्मा उत्पत ओंकार किया जिन चित ओंकार सहल जुग पै ओंकार वेद निर्मय उथे हजूर ने ओंकार की बाणी उच्चारण की क्यों क्योंकि उथे ओंकारेश्वर एक शिवलिंग नूं कहा जाता है भी ये ओंकार विषय गुरु ने कहा नहीं ओंकार तो वह शक्ति है जिन्हें ब्रह्मा वर्गियां पैदा किया जिन्हें जो ज्ञान निकलिया है पर देखो ओंकार तो पहला एक लिखिया सिर्फ गुरियां गुरु ग्रंथ साहब ऐसे सतगुरु ने जिदी शुरुआत अंक तो हुंदी है शब्द तो नहीं एक तो हुंदी है वो खिंदसे ने एक है और तो बाद शब्द कह क्योंकि जेड़ा अंक है अंक दे कदी दो अर्थ नहीं हुंदे अंक दा अर्थ एक ही होवेगा जे तेरे को शब्दां दे अर्थ अनेकां हो सकदे नूं गल नूं थोड़ा समझण लई एक दा अर्थ की दो की करेगा जिथे भी करोगे एक दा अर्थ एक ही करना पएगा ए गल वक्री के किसे चीज लई वरत लो एक इंसान एक मेज एक कुर्सी पर एक ता एक ही रहेगा जिथे दो आवेगा उथे दो दे अर्थ दो होणगे चार नहीं होणगे अंकां दे अर्थ एक ही हुंदे ने पर शब्दां दे अर्थ अनेकां हुंदे ने गुरु जी ने एक ता पाया कहन लगे उस ओंकार नूं जो एक है चेते रखी उहदे दो अर्थ नहीं हो सकदे उह केवल अदुत्ती इको ही है उस वर्गा होर कोई नहीं खैर इत्थे मैं बेनती करनी चाहना कि शब्द दे अर्थां च दावा ने हुण जिउंदे जी मरना की है सिमरन शब्द बंदगी दी गल हजूर बाणी च कहिंदे ने कि जेड़ा जिउंदे जी मर जांदा है अखां तो बिना वेखण लग पैंदा है मुर्दे दियां अखां ने उह देख नहीं सकदा तुसीं देखो दी खोल के पोपटे अंज लगदा सी कहिंदे अंज लगदा जिवें सुत्ता पिया है पर अखां चों क्यों नहीं देखदा कन्नां दे सुराख ने पर सुणदा नहीं जुबान है पर बोलदा नहीं हथ पैर लेटिया बंदा डब्बे च पर पेरा सारा स्ट्रक्चर ढांचा पिया पर वह चल नहीं रहा गुरु कहिंदे ने एक है मुर्दा जिदे अंग कम नहीं करदे ते जिहड़ा अंदरों मर जांदा है खौमे करके वह अखां बंद करके भी दर्शन करी जांदा है वह कन्नां तो बिना भी अंदरों सुणदा है प्यारिओ जबान तो बिना भी बोलदा है वह पैरां तो बिना सुरत राही नमस्कारा कर जांदा है प्यारिओ हत्थां तो बिना गुरु की सेवा कर जांदा है अखी बाजो वेखना महाराज कहिंदे अखां तो बिना वह देख रहा है वह अखां आ नेत्र बंद ने प्यारे सुरती दा नेत्र अंदर दा नेत्र खुले अखां बंद होण तां सच्ची गल अंदर नूं देखण वास्ते तां अखां बंद ही करनियां पैंदियां हां अंदरों झाती मिल जाए फिर बाहर खोलियां अखां विचों भी दिसदा है इत्थे दो श्लोक मैं होर कह देना गुरु ग्रंथ साहिब विचों ही कबीर साहिब दे दो तीन श्लोक ने पर तिन्ने अवस्थावां वखरियां वखरियां पहले श्लोक च वह नेत्र बंद करके बैठे ने हुण साडे च एक ए दुखांत कह लगा मैं शब्द असी हर चीज नूं पखंड नाल जोड़ दिता सिमरन जी ये तां पखंड हुंदा है वाहिगुरू का की फायदा जी नितनिम का की फायदा जी हुण कई नवी फिलोसफी दे लग पैणे जे अमृत ना हुंदा सारी दुनिया सिख हुंदी प्यारे हो धर्म जीवन जात का नाम है धर्म लापरवाही का नाम नहीं असी कहने मर्यादा च रहण का फायदा की जिस दिन रब दे बनाए हुए इस कायनात की मर्यादा खत्म होगी उसका नाम मौत होगा साड़ी बॉडी की मर्यादा खत्म हो जाए जी सकांगे आ सूरज चंद्रमा चक्कर लाते पे ने धरती अपने धुरे ते घूम रही है जे एदी घूमण की मर्यादा विच फर्क पै जाए तुसी देखो मौसम की मार हुंदी कि जे ये चीजा घूमना अपनी मर्यादा नूं ग्रह छड़ देन ते तहस नहस हो जाएगा ब्रह्मांड ते प्यारे जे बंदा धर्म की मर्यादा तो उखड़ जाएगा तो जीवन किवें बच सकेगा सतगुरु ने कहा कि परमात्मा ने एक कृपा की है मर्यादा बनाई है धौल धर्म दया का पूत संतोख थाप रखिया जिन सूत है बनिया पिया उन्हें सतगुरु का एक बचन कह के पीतन अगन बनास्पत मौली सागर पंडे पाया उन्हें समुद्र भी किसी मर्यादा विच बने भय विच पवन वह सदवाओ भय विच चल लख दरियाओ भय विच अगन कड़े विगार भय विच धरती दबी भार ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਨੂੰ ਕੀ ਭੈ ਕੀ ਸਾਡਾ ਸਰੀਰ ਮਰਿਆਦਾ ਤੋਂ ਬਿਨਾ ਨਹੀਂ ਪਿਆਰੇ ਹਿੰਦੂ ਮੁਸਲਮਾਨ ਕੋਈ ਸਰੀਰ ਹੋਵੇ ਜਿਹੜੇ ਸਰੀਰ ਦੀ ਮਰਿਆਦਾ ਭੰਗ ਹੋ ਜਾਏ ਉਹਨੂੰ ਹਸਪਤਾਲ ਲੈ ਜਾਇਆ ਜਾਂਦਾ ਅੰਦਰ ਦਾ ਸਿਸਟਮ ਕਿਸੇ ਮਰਿਆਦਾ ਚ ਹੈ ਸਾਡੇ ਹਾਰਟ ਦੀ ਬੀਫ ਦਿਲ ਧੜਕਦਾ ਜੇ ਤੇਜ਼ ਧੜਕੇ ਆਪਾਂ ਕਿੱਥੇ ਬੰਦੇ ਨੂੰ ਲੈ ਕੇ ਜਾਂਦੇ ਜੇ ਕਹੀਏ ਵੀ ਦਿਲ ਧੜਕਣ ਦੇ ਉਹ ਕੀ ਲੋੜ ਹੈ ਜ਼ਿਆਦਾ ਧੜਕਦਾ ਕੀ ਤੁਹਾਨੂੰ ਹੋ ਗਿਆ ਕਹਿੰਦੇ ਆ ਇਹਦੇ ਹਾਰਟ ਦੀ ਧੜਕਣ ਵੱਧ ਗਈ ਇਹਨੂੰ ਹੋਸਪਿਟਲ ਲੈ ਜਾਓ ਤੇ ਪਿਆਰੇ ਜੇ ਧੜਕਣ ਘੱਟ ਜਾਏ ਫਿਰ ਵੀ ਆਪਾਂ ਹਸਪਤਾਲ ਜਾਂਦੇ ਇਹਦੀ ਮਰਿਆਦਾ ਹੀ ਚੰਗੀ ਲੱਗਦੀ ਵੱਜਵੀਂ ਮਰਿਆਦਾ ਚੱਲੇ ਤੇ ਹਾਰਟ ਤੰਦਰੁਸਤ ਹੈ ਆ ਸਾਡੇ ਸੀ ਜਿੰਨੇ ਬੈਠੇ ਆ ਸਾਡਾ ਦੇਖੋ ਗੱਲਾਂ ਕਰਦੇ ਆ ਸੁੱਤਿਆਂ ਬਲੱਡ ਪ੍ਰੈਸ਼ਰ ਆਪਣਾ ਕੰਮ ਕਰ ਰਿਹਾ ਤੇ ਜੇ ਵੱਧ ਜਾਏ ਫਿਰ ਕਿਉਂ ਜਾਂਦੇ ਆ ਡਾਕਟਰ ਕੋਲ ਘੱਟ ਜਾਏ ਤਾਂ ਕਿਉਂ ਜਾਂਦੇ ਆ ਉਹਨਾਂ ਤੇ ਮਸ਼ੀਨਾਂ ਨਾਲ ਵੀ ਕਹਿ ਦਿੱਤਾ ਵੀ ਇੰਨਾ ਕੁ ਰਹਿ ਤੇ ਤੰਦਰੁਸਤੀ ਇਹਦਾ ਮਤਲਬ ਕੋਈ ਬਣਾਉਣ ਬੰਨਿਆ ਗਿਆ ਇਦੂ ਵੱਧ ਗਿਆ ਤੇ ਇਦੂ ਘੱਟ ਗਿਆ ਤੇ ਮੌਤ ਹੋ ਸਕਦੀ ਸ਼ੂਗਰ ਸਾਡੇ ਅੰਦਰ ਹੈ ਮੈਂ ਕਹਿੰਦਾ ਬੰਦਾ ਆਪਣੇ ਸਰੀਰ ਦੀ ਮਰਿਆਦਾ ਹੀ ਦੇਖੇ ਧਰਮ ਦੀ ਮਰਿਆਦਾ ਵੱਲ ਚੱਲਦਿਆਂ ਇਹਦੇ ਅੰਦਰ ਹਜ਼ਾਰਾਂ ਸਵਾਲ ਉੱਠਦੇ ਨੇ ਕਦੀ ਇਹ ਨਹੀਂ ਸਵਾਲ ਉੱਠਿਆ ਵੀ ਜੇ ਪ੍ਰੈਸ਼ਰ ਵੱਧ ਵੀ ਜਾਏ ਬਲੱਡ ਦਾ ਤਾਂ ਕਿਹੜੀ ਗੱਲ ਸੀ ਕੋਈ ਜ਼ਰੂਰੀ ਅਸੀਂ ਸਵਤੰਤਰ ਹਾਂ ਨਹੀਂ ਪਿਆਰਿਆ ਤੂੰ ਸਵਤੰਤਰ ਹੋ ਕੇ ਵੀ ਰੱਬ ਨੇ ਤੈਨੂੰ ਕਿਸੇ ਮਰਿਆਦਾ ਵਿੱਚ ਬੰਨਿਆ ਸ਼ੂਗਰ ਵੱਧ ਜਾਏ ਘੱਟ ਜਾਏ ਬੇਮਰਿਆਦੀ ਹੋ ਜਾਏ ਬੰਦੇ ਦੀ ਮੌਤ ਹੈ ਪਿਆਰਿਓ ਕਿਡਨੀ ਦੀ ਵੀ ਕੋਈ ਮਰਿਆਦਾ ਹੈ ਜੇ ਇਹ ਖੂਨ ਸਾਫ਼ ਕਰਨਾ ਬੰਦ ਕਰਦਾ ਮਰਿਆਦਾ ਤੋੜ ਦੇਵੇ ਬੰਦੇ ਦੀ ਮੌਤ ਹੋ ਜਾਏਗੀ ਸੱਚ ਇਵੇਂ ਕੈਂਸਰ ਵਰਗਾ ਅਸਾਧ ਰੋਗ ਉਹ ਵੀ ਸਿਰਫ ਇੱਕ ਕੀਟਾਣੂ ਕਹਿ ਸਕਨੇ ਇੱਕ ਸੈੱਲ ਬੇਮਰਿਆਦਾ ਹੋਇਆ ਇਸ ਤਰ੍ਹਾਂ ਨਿਕਲਦਾ ਕੈਂਸਰ ਇੱਕ ਸੈੱਲ ਬੇਮਰਿਆਦਾ ਹੋਇਆ ਉਹਨੇ ਬੰਦੇ ਦੀ ਜ਼ਿੰਦਗੀ ਦੀ ਤਬਾਹੀ ਕਰ ਦਿੱਤੀ ਮੌਤ ਦੇ ਮੂੰਹ ਚ ਲੈ ਗਿਆ ਤੇ ਜਿਹੜਾ ਸੰਸਾਰ ਵਿੱਚ ਵਿਚਰਦਿਆਂ ਧਰਮ ਦੀ ਮਰਿਆਦਾ ਤੋਂ ਬੇਮਰਿਆਦਾ ਹੋ ਜਾਏਗਾ ਉਹਦਾ ਹਾਲ ਕੀ ਬਣੇ ਸਿਰਫ ਮੈਂ ਬੇਨਤੀ ਕਰਨ ਲੱਗਾ ਮਰਿਆਦਾ ਕੇਵਲ ਇਹ ਨਾ ਸਮਝੀਏ ਜੀ ਇਹ ਕਹਿ ਰਹੇ ਨੇ ਅੰਮ੍ਰਿਤ ਦੀ ਦਾਤ ਨਹੀਂ ਇਹਦੇ ਪਿੱਛੇ ਬੜੀ ਵੱਡੀ ਰਮਜ ਹੈ ਜੇ ਤੂੰ ਮਰਿਆਦਾ ਚੱਲੇਗਾ ਤੇ ਜ਼ਿੰਦਗੀ ਹੈ ਸਤਿਗੁਰੂ ਦੇ ਬਚਨਾਂ ਵੱਲ ਆਵਾਂ ਕਿ ਅੱਖਾਂ ਤੋਂ ਬਿਨਾਂ ਦੇਖਣਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਨਿਤਿ ਪਹਿਲਾ ਸ਼ਲੋਕ ਹੈ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕੱਟ ਮਾਹੇ ਨੇਤਰ ਬੰਦ ਕਰਨੇ ਪਖੰਡ ਨਹੀਂ ਪਿਆਰਿਓ ਪਖੰਡ ਹੈ ਜਿੱਥੇ ਬਗਲਾ ਸਮਾਧੀ ਹੈ ਪਰ ਜਿੱਥੇ ਕੋਈ ਅੰਦਰੋਂ ਗੁਰੂ ਨੂੰ ਪੁਕਾਰਦਾ ਪਿਆ ਉਹਨੂੰ ਪਖੰਡ ਨਾ ਕਹੀ ਸਤਿਗੁਰੂ ਨੇ ਕਿਹਾ ਕਿ ਅੱਖਾਂ ਬੰਦ ਕੀਤੀਆਂ ਨੇ ਸੱਜਣ ਖਿਰਦੇ ਵਿੱਚ ਕਹਿ ਨੇਤਰ ਕਿਉਂ ਨਹੀਂ ਖੋਲਦੇ ਕਹਿੰਦੇ ਨੇ ਉਹਦੇ ਵੇਖਣ ਤੋਂ ਵੇਲ ਮਿਲੇ ਤਾਂ ਅੱਖਾਂ ਖੋਲਾਂ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕੱਟ ਮਾਹੇ ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੂ ਨਾ ਕਹਿੰਦੇ ਨੇ ਅੱਖਾਂ ਤਾਂ ਬੰਦ ਕੀਤੀਆਂ ਆਪਣੇ ਸਾਈ ਆਪਣੇ ਸੱਜਣ ਨਾਲ ਜੁੜਿਆ ਅਗਲੇ ਬਚਨ ਨੇ ਆਠ ਜਾਮ ਚੌਸਠ ਘਰੀ ਤਰਕ ਤੋ ਨਿਰਖ ਤਰੈ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀ ਦੇਖੋ ਦੋਨਾਂ ਸ਼ਲੋਕਾਂ ਚ ਅਵਸਥਾ ਦਾ ਅੰਤਰ ਪਹਿਲੇ ਨੇਤਰ ਬੰਦ ਨੇ ਹੁਣ ਅੱਖਾਂ ਖੋਲੀਆਂ ਪੁੱਛਿਆ ਕਿਉਂ ਕਹਿਣ ਲੱਗੇ ਜਿਹਨੂੰ ਅੰਦਰ ਅਭਿਆਸ ਕਰਕੇ ਮਾਣਿਆ ਹੁਣ ਉਹਨੇ ਕਿਹਾ ਅੱਖਾਂ ਖੋਲ ਤੇਰੀ ਬਿਰਤੀ ਪਾਗੀ ਹੁਣ ਜਿਸ ਸਰੀਰ ਨੂੰ ਦੇਖੇਗਾ ਮੈਂ ਸਾਰੇ ਅੰਦਰ ਹੀ ਬੈਠਾ ਹੋਇਆ ਫਰਕ ਤੀਜਾ ਸਲੋਕ ਏ ਸੁਣ ਸਖੀ ਜੀ ਮੈਂ ਪੀ ਬਸੈ ਪੀ ਮੈਂ ਬਸੈ ਕੇ ਜੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ ਭੈਣੇ ਹੁਣ ਪਤਾ ਹੀ ਨਹੀਂ ਅੰਦਰ ਜੀਓ ਰਹਿੰਦਾ ਹੈ ਕਿ ਪੀਓ ਰਹਿੰਦਾ ਪਿਆਰਿਓ ਅੱਖਾਂ ਤੋਂ ਬਿਨਾਂ ਵੀ ਦੇਖਿਆ ਜਾਂਦਾ ਆਹ ਕੰਨ ਨਾ ਸੁਣ ਪਰ ਅੰਦਰ ਵੀ ਤਾਂ ਕੀਰਤਨ ਚੱਲਦਾ ਕੀਰਤਨ ਤਾਂ ਮਨ ਵੀ ਸੁਣਦਾ ਜ਼ਬਾਨ ਤੋਂ ਬਿਨਾਂ ਬੋਲਿਆ ਜਾਂਦਾ ਹੈ ਤੀਜੀ ਤਰ੍ਹਾਂ ਦੀ ਮੌਤ ਹੈ ਕਿ ਸ਼ਬਦ ਵਿੱਚ ਮਰ ਜਾਣਾ ਗੁਰਮੁਖੋ ਜਿਹੜਾ ਸ਼ਬਦ ਵਿੱਚ ਮਰਦਾ ਉਹਦੇ ਮੌਤ ਦਾ ਭੈ ਖਤਮ ਹੋ ਜਾਂਦਾ ਜਿਨ੍ਹਾਂ ਨੂੰ ਤੁਸੀਂ ਯਾਦ ਪੈ ਕਰਦੇ ਹੋ ਮਹਾਨ ਸ਼ਹੀਦਾਂ ਮੈਂ ਉੱਥੇ ਵੀ ਅਰਜ਼ ਕਰਕੇ ਆਇਆ ਕਿ ਜੇ ਰੋਜ਼ ਅਸੀਂ ਰੋਜ਼ਾਨਾ 365 ਦਿਨ ਨੇ ਰੋਜ਼ਾਨਾ ਸ਼ਹੀਦਾਂ ਨੂੰ ਯਾਦ ਕਰੋ ਪਿਆਰਿਓ ਸਾਲ ਦੇ ਦਿਨ ਘੱਟ ਜਾਣਗੇ ਪਰ ਸ਼ਹੀਦਾਂ ਦੀ ਗਿਣਤੀ ਹੋਰ ਵੱਧ ਜਾਏ ਉਹ ਘੱਟ ਨਹੀਂ ਸਕਦੀ ਤੇ ਸ਼ਹੀਦ ਕਈ ਵਾਰੀ ਜਦੋਂ ਇਹੋ ਜਾਂਦਾ ਸੀ ਕਹਿ ਦਿੰਦੇ ਆ ਪੁਰਾ ਇਹ ਜੀ ਗੱਲ ਕਾਹਦੀ ਗੱਲ ਕਿਉਂ ਮਨਾਉਣ ਲੱਗ ਪਏ ਮੈਂ ਇਸ ਬੇਨਤੀ ਕਰਕੇ ਐਸ ਜੀ ਸਟੀਟ ਸਿੱਖਾਂ ਤੇਰੀ ਅਰਦਾਸ ਹੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸ਼ਹੀਦ ਵਿੱਚ ਸ਼ਾਮਲ ਨਾ ਹੋ ਤੈਨੂੰ ਅਰਦਾਸ ਵਿੱਚ ਬੋਲਣਾ ਪੈਂਦਾ ਉਹਨਾਂ ਸ਼ਹੀਦਾਂ ਨੂੰ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਖਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ। ਜਦੋਂ ਅਸੀਂ ਕਹਿੰਦੇ ਸੀਸ ਦਿੱਤੇ, ਗੱਲ ਚੇਤੇ ਰੱਖਿਓ, ਮਨ ਚਾਹੇਗਾ ਫਾਂਸੀਆਂ ਦਾ ਜ਼ਿਕਰ ਨੇ, ਟੈਂਕਾਂ ਦਾ ਜ਼ਿਕਰ ਨੇ, ਠੀਕ ਹੈ ਸਾਡੀ ਭਾਵਨਾ ਨੂੰ ਅਸੀਂ ਕਰਨੇ ਆ ਜ਼ਿਕਰ, ਪਰ ਜਦੋਂ ਆ ਜਾਂਦਾ ਨਾ ਧਰਮ ਹੇਤ ਸੀਸ ਦਿੱਤੇ ਪਿਆਰੇ, ਉਹਦੇ ਵਿੱਚ ਸਾਰੇ ਸ਼ਾਮਿਲ ਹੋ ਜਾਂਦੇ ਨੇ, ਫਾਂਸੀ ਚੜਨ ਵਾਲੇ ਵੀ, ਗੋਲੀ ਨਾਲ ਸ਼ਹੀਦ ਹੋਏ ਵੀ, ਨਹਿਰ ਦੇ ਕਿਨਾਰੇ ਬੰਨ ਕੇ ਮਾਰੇ ਹੋਏ ਵੀ, ਸਾਰੇ ਸ਼ਹੀਦ ਹੋ ਜਾਂਦੇ ਨੇ। ਫਿਰ ਅਸੀਂ ਉਹਨਾਂ ਨੂੰ ਯਾਦ ਕਰਕੇ ਧਿਆਨ ਧਰਨੇ, ਕਹਿਣ ਲੱਗੇ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਿਹੜਾ ਦਿਨ ਜਿੱਦਣ ਸਿੱਖ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ? ਅਰਦਾਸ ਵਿੱਚ ਰੋਜ਼ ਯਾਦ ਕੀਤਾ ਜਾਂਦਾ ਹੈ। ਇੱਕ ਬੇਨਤੀ ਹੋਰ ਕਰਨੀ ਹੈ, ਦੇਖੋ ਮੈਂ ਉੱਥੇ ਵੀ ਅਰਜ਼ ਕਰਕੇ ਆਇਆ, ਜਦੋਂ ਕੋਈ ਜ਼ੁਲਮ ਕਰਦਾ ਹੈ ਸਿੱਖ, ਦੇਖੋ ਕਿਸੇ ਨਾਲ ਵਧੀਕੀ ਨਹੀਂ ਕਰਦਾ, ਇਹਨੂੰ ਫਿਰਕਾਵਾਦ 'ਚ ਨਾ ਕੋਈ ਜੋੜੇ, ਪਰ ਜਦੋਂ ਉਹਦੇ ਧਰਮ ਤੇ, ਜਦੋਂ ਉਹਦੇ ਧਰਮ ਅਸਥਾਨ ਤੇ, ਜਦੋਂ ਉਹਦੇ ਤੇ ਕੋਈ ਵਾਰ ਕਰਦਾ, ਤੇ ਫਿਰ ਚੇਤੇ ਰੱਖਿਓ ਉਸ ਸਿੱਖ ਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ। ਮੈਂ ਅਰਜ਼ ਕੀਤੀ ਬੇਅੰਤ ਸਿੰਘ ਕਿਸੇ ਜਥੇਬੰਦੀ ਚੋਂ ਨਹੀਂ ਨਿਕਲੇ, ਸਤਵੰਤ ਸਿੰਘ ਕਿਸੇ ਜਥੇਬੰਦੀ ਚੋਂ ਨਹੀਂ ਆਏ, ਕਿੱਥੋਂ ਉੱਠੇ? ਬਸ ਗੁਰੂ ਨੇ ਇੱਕ ਪ੍ਰੇਰਨਾ ਦਿੱਤੀ, ਅੰਦਰ ਨੇ ਉਬਾਲਾ ਖਾਧਾ, ਅੰਦਰੋਂ ਇੱਕ ਗੁਰੂ ਲਈ ਪਿਆਰ ਡਲ ਗਿਆ। ਇਹੀ ਕਾਰਨ ਕਿ ਜਿੱਥੇ ਵੀ ਸਿੱਖ ਬੈਠਾ ਹੈ, ਪਤਾ ਨਹੀਂ ਕਿਹਦੇ ਸਿਰ ਤੇ ਗੁਰੂ ਨੇ ਕਦੋਂ ਕਿਰਪਾ ਭਰੇ ਹੱਥ ਰੱਖ ਕੇ ਉਹਦੇ ਤੋਂ ਕਿਹੜੀ ਸੇਵਾ ਲੈ ਲੈਣੀ ਹੈ। ਇੱਕ ਖਿੰਦ ਦੀ ਕੀਤੀ ਹੋਈ ਸੇਵਾ ਸਦੀਆਂ ਤੱਕ ਉਹਨੂੰ ਨਮਸਕਾਰਾਂ ਕੀਤੀਆਂ ਜਾਂਦੀਆਂ।
ਬੋਲੇ
ਉਹਨਾਂ ਨੂੰ ਅਸੀਂ ਯਾਦ ਪੈ ਕਰਨੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਦੂਸਰਾ, ਮੈਂ ਤੁਹਾਨੂੰ ਵਧਾਈ ਦਿਆਂਗਾ ਕਿ ਤੁਸੀਂ ਮਾਤਾ ਜੀ ਦੀ ਯਾਦ ਮਨਾਉਂਦੇ ਪਏ। ਦਾਸ ਜਿੱਥੇ ਵੀ ਜਾਂਦਾ, ਇੱਕ ਬੇਨਤੀ ਮੈਂ ਵਾਰ ਵਾਰ ਕਰਨਾ ਪਿਆ ਕਿ ਗੁਰਮੁਖੋ ਮਾਂ ਨੂੰ ਜ਼ਰੂਰ ਚੇਤਾ ਕਰਿਆ ਕਰੀ। ਮਾਤਾ ਸਾਹਿਬ ਕੌਰ, ਉਹਨਾਂ ਦੀ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਪਾਇਆ। ਸਿਰਫ ਥੋੜੀਆਂ ਜਿਹੀ ਮੈਂ ਉਹਨਾਂ ਸੰਬੰਧੀ ਅਰਜ਼ ਕਰ ਦੇਣਾ। ਮਾਤਾ ਜੀ ਦਾ ਕੀ ਹੈ ਜੀਵਨ, ਸਮਾਚਾਰ ਬੜੇ ਘੱਟ ਮਿਲਦੇ। ਰੋਹਤਾਸ ਦੀ ਧਰਤੀ ਤੇ ਮਾਤਾ ਜੀ ਦਾ ਜਨਮ ਹੈ, ਤੇ ਦਿੱਲੀ ਦੀ ਧਰਤੀ ਤੇ ਮਾਤਾ ਜੀ ਦਾ ਚਲਾਣਾ ਹੈ। ਰੋਹਤਾਸ ਤੋਂ ਮਾਤਾ ਜੀ ਅੰਮ੍ਰਿਤਸਰ ਨੇ, ਅੰਮ੍ਰਿਤਸਰ ਵਾਹਿਗੁਰੂ ਰੋਹਤਾਸ ਤੋਂ ਆਨੰਦਪੁਰ ਸਾਹਿਬ ਨੇ, ਆਨੰਦਪੁਰ ਸਾਹਿਬ ਤੋਂ ਦਿੱਲੀ ਨੇ, ਦਿੱਲੀ ਤੋਂ ਬਾਅਦ ਫਿਰ ਦਮਦਮਾ ਸਾਹਿਬ ਨੇ, ਦਮਦਮਾ ਸਾਹਿਬ ਤੋਂ ਨੰਦੇੜ ਨੇ, ਨੰਦੇੜ ਤੋਂ ਬਾਅਦ ਫਿਰ ਦਿੱਲੀ ਨੇ, ਤੇ ਦਿੱਲੀ ਮਾਤਾ ਜੀ ਦਾ ਚਲਾਣਾ ਹੁੰਦਾ। ਇਹ ਹੈ ਮਾਤਾ ਜੀ ਦੀ ਯਾਤਰਾ। ਹੈ ਰੋਹਤਾਸ ਮਾਤਾ ਜੀ ਦਾ ਜਨਮ ਅਸਥਾਨ ਹੈ। ਪਿਤਾ ਦਾ ਨਾਮ ਭਾਈ ਰਾਵਾ ਜੀ, ਕਈਆਂ ਨੇ ਭਾਈ ਰਾਮਾ ਜੀ ਲਿਖਿਆ ਹੈ। ਉਹਨਾਂ ਦੇ ਘਰ 'ਚ ਦੋ ਬੇਟੀ ਤੇ ਬੇਟੇ ਨੇ ਜਨਮ ਲਿਆ। ਇਹਨਾਂ ਦਾ ਨਾਮ, ਮਾਤਾ ਜੀ ਦਾ ਨਾਮ ਰੱਖਿਆ ਗਿਆ ਸਾਹਿਬਦੇਵਾਂ, ਤੇ ਇਹਨਾਂ ਦੇ ਵੀਰ ਦਾ ਨਾਮ ਰੱਖਿਆ ਗਿਆ ਸਾਹਿਬ ਚੰਦ। ਰੋਹਤਾਸ ਪਾਕਿਸਤਾਨ ਵਿੱਚ ਹੈ। ਰੋਹਤਾਸ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਸਿਰਫ ਸੰਖੇਪ ਜੇ, ਰੋਹਤਾਸ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਤੇ ਉੱਥੋਂ ਦੇ ਲੋਕਾਂ ਨੇ ਕਿਹਾ ਮਹਾਰਾਜ ਇੱਥੋਂ ਦਾ ਪਾਣੀ ਪੋਠੋਹਾਰ ਦਾ ਇਲਾਕਾ ਹੈ ਸਾਰਾ, ਉੱਥੇ ਪੋਠੋਹਾਰੀ ਸਨ। ਬਾਬਾ ਜੀ ਨੂੰ ਕਿਹਾ ਮਹਾਰਾਜ ਇੱਥੇ ਪਾਣੀ ਨਹੀਂ, ਪਾਣੀ ਤੋਂ ਬਿਨਾਂ ਅਸੀਂ ਵਿਆਕੁਲ ਹਾਂ। ਉੱਥੇ ਹਜ਼ੂਰ ਨੇ ਪੱਥਰ ਉਠਾ ਕੇ ਥੱਲਿਓ ਪਾਣੀ ਦਾ ਚਸ਼ਮਾ ਪੈਦਾ ਕੀਤਾ, ਜਿਹੜਾ ਅੱਜ ਵੀ ਰੋਹਤਾਸ ਉਸੇ ਪਾਣੀ ਨੂੰ ਹੀ ਵਰਦਾ ਪਿਆ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਉਹ ਚਸ਼ਮਾ, ਉਹ ਪਾਣੀ ਨਿਕਲਿਆ। ਇੱਥੇ ਮਾਤਾ ਸਾਹਿਬ ਦੇਵਾਂ, ਇਹਨਾਂ ਨੇ ਧਰਮਸ਼ਾਲਾ ਵੀ ਜਾਣਾ, ਪਰ ਪਿਤਾ ਭਾਈ ਰਾਮਾ ਜੀ ਨੇ ਆਪਣੇ ਮਨ ਵਿੱਚ ਪਹਿਲਾਂ ਹੀ ਪੁਰਨਾ ਬਣਾ ਲਿਆ ਕਿ ਆਪਣੀ ਇਸ ਬੇਟੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਦਾਸੀ ਸੇਵਕਾ ਬਣਾਉਣਾ ਹੈ, ਫੁਰਨਾ ਬਣਾ ਲਿਆ ਵੀ ਉੱਥੇ ਵਿਆਹ ਕਰਨਾ ਹੈ। ਸੰਗਤ ਇਹਨਾਂ ਨੂੰ ਅਦਬ ਆਨੰਦਪੁਰ ਸਾਹਿਬ ਆਉਣ ਤੋਂ ਪਹਿਲਾਂ ਹੀ ਦੇਣ ਲੱਗ ਪਈ ਸੀ। ਮਾਤਾ ਜੀ ਬਾਣੀ ਪੜ੍ਹਨੀ, ਰੱਬ ਨੇ ਨੂਰ ਵੀ ਦਿੱਤਾ ਰੂਹਾਨੀਅਤ ਦਾ, ਉਸ ਨੂਰ ਨੂੰ ਵਾਸਨਾ ਨਾਲ ਨਹੀਂ। ਮਾਤਾ ਨੂੰ ਧਰਮਸ਼ਾਲਾ ਜਾਣਾ ਤੇ ਸੰਗਤਾਂ ਅਦਬ ਦੇਣ ਲੱਗ ਪਈਆਂ। ਇਹ ਪਰਿਵਾਰ ਇਕੱਠਾ ਹੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਇੱਥੇ ਭਾਈ ਰਾਮਾ ਜੀ ਨੇ ਹਜ਼ੂਰ ਤੇ ਮਾਤਾ ਗੁਜਰੀ ਜੀ ਨਾਲ ਗੱਲ ਕੀਤੀ, ਕਹਿੰਦੇ ਨੇ ਉੱਤਰ ਮਿਲਿਆ ਨਹੀਂ ਕਿ ਜੀਤੋ ਜੀ, ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ, ਇਹ ਸਾਰੇ ਇਤਿਹਾਸਕਾਰਾਂ ਲਿਖੇ ਕਿ ਗ੍ਰਿਸ਼ਤ ਚ ਪ੍ਰਵਿਰਤ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਦਾ ਜਵਾਬ ਮਿਲਿਆ, ਉਦਾਸੀਨਤਾ ਹੋਈ, ਪਰ ਨਾਲ ਕਹਿਣ ਲੱਗੇ ਮਹਾਰਾਜ ਇਹਨਾਂ ਨੂੰ ਤਾਂ ਕਈ ਸਾਲਾਂ ਤੋਂ ਸੰਗਤ ਮਾਂ ਵਾਲਾ ਅਦਬ ਪਈ ਦਿੰਦੀ ਹੈ। ਹਜ਼ੂਰ ਨੇ ਇੱਕ ਵਾਰੀ ਇਨਕਾਰ ਕਰ ਦਿੱਤਾ। ਆਪ ਜੀ ਨੂੰ ਪਤਾ ਹੋਣਾ ਹੈ ਕਿ ਅੰਮ੍ਰਿਤ ਸੰਚਾਰ ਵਿੱਚ ਪਤਾਸੇ ਮਾਤਾ ਜੀਤੋ ਜੀ ਨੇ ਪਾਏ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮਾਤਾ ਸਾਹਿਬ ਦੇਵਾਂ ਜੀ ਬਾਅਦ ਵਿੱਚ ਆਏ ਨੇ ਅੰਮ੍ਰਿਤ ਸੰਚਾਰ ਤੋਂ, ਕਿਉਂਕਿ ਇਸ ਨੁਕਤੇ ਨੂੰ ਆਪਾਂ ਵਿਚਾਰ ਸਕਦੇ ਹਾਂ। ਬਾਅਦ ਵਿੱਚ ਆਉਂਦੇ ਨੇ, ਮਾਤਾ ਜੀਤੋ ਜੀ ਚਲਾਣਾ ਕਰ ਚੁੱਕੇ ਉਸ ਵਕਤ ਜਦੋਂ ਬਾਹਰ ਜ਼ੋਰ ਦੇ ਕੇ ਕਿਹਾ ਗਿਆ। ਫਿਰ ਇੱਕ ਸਵਾਲ ਉੱਠੇਗਾ ਵੀ ਅੰਮ੍ਰਿਤ ਸੰਚਾਰ ਵੇਲੇ ਅਸੀਂ ਕਹਿੰਦੇ ਹਾਂ ਖਾਲਸਾ ਤੇਰਾ ਪੁੱਤਰ। ਇੱਥੇ ਮੈਂ ਬੇਨਤੀ ਜ਼ਰੂਰ ਕਰਾਂਗਾ, ਨੂੰ ਓਪਰੀ ਗੱਲ ਨਾ ਸਮਝਿਓ, ਕਿਉਂਕਿ ਇਤਿਹਾਸ ਏਕ। ਹੁਣ ਮਾਤਾ ਜੀ ਜਦੋਂ ਇੱਥੇ ਮਾਤਾ ਗੁਜਰੀ ਜੀ ਨੇ ਜਵਾਬ ਦਿੱਤਾ, ਫਿਰ ਬਾਬਾ ਰਾਮ ਕੁਇਰ ਜੀ, ਬਾਬਾ ਬੁੱਢਾ ਸਾਹਿਬ ਦੀ ਅੰਸ਼ ਵਿੱਚੋਂ ਭਾਈ ਮਨੀ ਸਿੰਘ ਜੀ, ਇਹਨਾਂ ਦੇ ਕੋਲ ਬੇਨਤੀ ਕੀਤੀ ਗਈ। ਮਾਤਾ ਗੁਜਰੀ ਜੀ ਕੋਲ ਗਏ, ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿ ਤੁਸੀਂ ਕਿਰਪਾ ਕਰੋ, ਇਹ ਪਰਿਵਾਰ ਪੋਠੋਹਾਰੀ ਸੰਗਤ ਇਹਨਾਂ ਨੂੰ ਮਾਂ ਵਾਲੀ ਅਦਬ ਦਿੰਦੀ ਹੈ। ਹਜ਼ੂਰ ਨੇ ਸਵੀਕਾਰ ਕੀਤਾ, ਪਰ ਨਾਲ ਇੱਕ ਸ਼ਬਦ ਵਰਤਿਆ, ਇਹ ਕੁਵਾਰੇ ਡੋਲੇ ਦੇ ਰੂਪ ਵਿੱਚ ਇਸ ਘਰ 'ਚ ਰਹਿਣਗੇ। ਜਿਹੜੇ ਦਿੱਲੀ ਦੇ ਪੁਰਾਣੇ ਕਾਗਜ਼ਾਤ ਨੇ ਨਾ, ਮਾਤਾ ਜੀ ਦਿੱਲੀ ਰਹਿ ਜ਼ਿਆਦਾ ਸਮਾਂ, ਉਹਦੇ ਵਿੱਚ ਵੀ ਪੁਰਾਣੇ ਕਾਗਜ਼ਾਤਾਂ ਵਿੱਚ ਵੀ ਜ਼ਿਕਰ ਹੈ ਕੁਵਾਰਾ ਡੋਲਾ, ਮਾਤਾ ਸਾਹਿਬ ਦੇਵਾਂ ਲਿਖਿਆ। ਖੈਰ, ਆਨੰਦ ਕਾਰਜ ਬਾਬਾ ਰਾਮ ਕੁਇਰ ਜੀ, ਬਾਬਾ ਗੁਰਬਖਸ਼ ਸਿੰਘ ਜਿਹੜੇ ਬਣੇ, ਉਹਨਾਂ ਕਰਾਇਆ ਹੈ। ਮਾਤਾ ਜੀ ਦੇ ਆਨੰਦ ਕਾਰਜ ਤੋਂ ਬਾਅਦ ਉਹਨਾਂ ਨੇ ਇੱਕ ਸੇਵਾ ਮੰਗੀ ਸੀ ਕਿ ਸੱਚੇ ਪਾਤਸ਼ਾਹ ਦਿਨ ਵਿੱਚ ਇੱਕ ਵਾਰੀ ਮਹੱਲ ਵਿੱਚ ਆ ਕੇ ਆਪਣੇ ਦਰਸ਼ਨ ਦੇ ਦਿਓ ਤੇ ਆਪਣੇ ਹੱਥੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ, ਚਰਨਾਂ ਦੀ ਸੇਵਾ ਕਰਨੀ ਹੈ। ਸਤਿਗੁਰੂ ਨੇ ਸਵੀਕਾਰ ਕਰ ਲਈ। ਮਾਤਾ ਜੀ ਨੂੰ ਅਦਬ ਸਤਿਕਾਰ ਸੰਗਤ ਵਿੱਚ ਪੂਰਨ ਮਿਲਿਆ। ਇੱਕ ਦਿਨ ਮਨ 'ਚ ਖਿਆਲ ਹੀ ਉੱਠਿਆ, ਕਿਉਂਕਿ ਇੱਕ ਮਮਤਾ ਸੀ, ਸਤਿਗੁਰੂ ਮਹੱਲ 'ਚ ਗਏ ਨੇ, ਚਰਨਾਂ ਦੀ ਸੇਵਾ ਕੀਤੀ, ਪ੍ਰਸ਼ਾਦ ਪਾਣੀ ਛਕਾਇਆ ਤੇ ਇੱਕ ਫੁਰਨਾ ਆਪਣਾ ਜ਼ਾਹਰ ਕਰ ਦਿੱਤਾ, ਮਹਾਰਾਜ ਸਤਿਗੁਰੂ ਆਪ ਸਭ ਕੁਝ ਬਖਸ਼ਣ ਵਾਲੇ ਹੋ, ਮੇਰੀ ਸੰਤਾਨ, ਮੇਰੀ ਕੁੱਖ 'ਚੋਂ ਸੰਤਾਨ। ਹਸਾ ਹਜ਼ੂਰ ਹੱਸ ਕੇ ਕਹਿਣ ਲੱਗੇ, ਤੁਹਾਨੂੰ ਪੁੱਤਰ ਧੀਆਂ ਦੀ ਲੋੜ ਹੈ? ਕਹਿਣ ਲੱਗੇ ਹਾਂ, ਕੱਲ੍ਹ ਨੇ ਕੱਲ੍ਹ ਅੰਮ੍ਰਿਤ ਵੇਲੇ ਸੰਗਤ 'ਚ ਆਓ, ਤੁਹਾਡੀ ਝੋਲੀ 'ਚ ਸੰਤਾਨ ਪਾਵਾਂਗੇ। ਪਿਆਰਿਓ, ਮਾਤਾ ਜੀ ਗਏ, ਕਿਉਂਕਿ ਉਸ ਥਾਂ 'ਤੇ ਕਦੀ ਭਾਵਨਾ ਬਣਾਈ ਗਈ। ਮੈਂ ਕਈ ਵਾਰੀ ਕਹਿੰਦਾ, ਲੋਕ ਤਾਂ ਪੱਥਰ ਦੀਆਂ ਚਾਰ ਪੂਜੀ ਅਸ਼ਟ ਪੂਜੀ ਮਾਤਾਵਾਂ ਬਣਾ ਕੇ ਪੂਜੀ ਗਏ, ਖਾਲਸੇ ਦੀ ਮਾਂ ਤਾਂ ਜਿਉਂਦੀ ਜਾਗਦੀ ਹੈ। ਸੰਗਤ 'ਚ ਮਾਤਾ ਜੀ ਗਏ, ਸੰਗਤ ਅੰਮ੍ਰਿਤ ਵੇਲੇ ਬਹੁਤ ਭਾਰੀ ਇਕੱਠ ਸੀ। ਹਜ਼ੂਰ ਨੇ ਕਿਹਾ, ਤੁਹਾਨੂੰ ਸੰਤਾਨ ਦੀ ਲੋੜ ਹੈ, ਪੰਜ ਪਿਆਰੇ ਸਾਹਿਬ, ਭਾਵਨਾ ਵਾਲੀ ਸੰਗਤ। ਹਜ਼ੂਰ ਨੇ ਕਿਹਾ, ਦੇਖ, ਮਾਤਾ ਜੀ ਲਈ ਸ਼ਬਦ ਵਰਤੇ, ਤੁਹਾਨੂੰ ਸੰਤਾਨ ਦੀ ਲੋੜ ਹੈ, ਮੈਂ ਆਪਣਾ ਖਾਲਸਾ ਪੁੱਤਰ ਸਦਾ ਲਈ ਤੇਰੀ ਝੋਲੀ ਵਿੱਚ ਪਾ ਦਿੰਦਾ। ਪੁੱਤਰ ਪੋਤੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ, ਹਰ ਖਾਲਸਾ ਤੈਨੂੰ ਮਾਂ ਕਹਿ ਕੇ ਸਨਮਾਨ ਦੇਵੇਗਾ। ਬਿੰਦੀ ਪੁੱਤਰ ਤਾਂ ਵਕਤ ਦੇ ਨਾਲ ਚਲੇ ਜਾਂਦੇ ਨੇ, ਧਿਆਨ ਦਿਆ ਜੀ, ਜਿਹੜੇ ਬਿੰਦ ਚੋਂ ਪੈਦਾ ਹੋਏ ਨੇ, ਇਹ ਖਾਲਸਾ ਮੇਰਾ ਨਾਦੀ ਪੁੱਤਰ ਹੈ ਤੇ ਜਿੰਨੀ ਦੇਰ ਤੱਕ ਦੁਨੀਆਂ ਰਹੇਗੀ। ਸਾਹਿਬ ਦੇਵਾਂ ਜੀ ਮਾਤਾ ਜੀ ਨੂੰ ਕਿਹਾ, ਉਨੀ ਦੇਰ ਤੱਕ ਤੇਰਾ ਪੁੱਤਰ ਵੀ ਸੰਸਾਰ ਤੇ ਜਿੰਦਾ ਰਹੇਗਾ, ਤੇਰਾ ਨਾਮ ਰੋਸ਼ਨ ਰੱਖੇਗਾ। ਉਸ ਤੋਂ ਬਾਅਦ ਮਾਤਾ ਜੀ ਦੇਖੋ ਸਿੱਧ ਕਿੰਨਾ ਕੁ ਬਖਸ਼ਿਆ, ਸ਼ਬਦ ਹੀ ਕਹਿ, ਹਜ਼ੂਰ ਰੋਜ਼ ਜਾਂਦੇ ਨੇ ਪਰ ਮਾਤਾ ਜੀ ਸੇਵਾ ਹੱਥੀ ਚਰਨਾਂ ਦੀ ਕਰਦੇ। ਖਾਲਸੇ ਨੇ ਉਸ ਤੋਂ ਬਾਅਦ ਮਾਤਾ ਜੀ ਨੂੰ ਬਹੁਤ ਅਦਬ ਤੇ ਹਰ ਸਿੱਖ ਵਿੱਚੋਂ ਮਾਤਾ ਸਾਹਿਬ ਕੌਰ ਨੂੰ ਆਪਣਾ ਪੁੱਤਰ ਦਿਸਦਾ। ਮੈਂ ਅੱਗੇ ਅਰਜ਼ ਕਰਨੀ, ਉਹਦੇ ਹੁਕਮਨਾਮੇ ਨੇ ਨੌਂ ਦੇ ਨੌਂ ਹੁਕਮਨਾਮੇ ਪੜ੍ਹਨ ਵਾਲੇ ਨੇ ਮਾਤਾ ਸਾਹਿਬ ਜੀ ਦੇ। ਇੱਥੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਦਾ ਘੇਰਾ ਪੈਂਦਾ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਇਹਨਾਂ ਨੂੰ ਹਜ਼ੂਰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਜੀ, ਇਹਨਾਂ ਨੂੰ ਦਿੱਲੀ ਭੇਜ ਦਿੱਤਾ ਜਾਂਦਾ ਹੈ। ਜਦੋਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾਵਾਂ ਦੀ ਆਪਣੇ ਬੱਚਿਆਂ ਨਾਲ ਆਖਰੀ ਮਿਲਣੀ ਸੀ ਸਰਸਾ ਨਦੀ ਦਾ ਕੰਢਾ, ਜਿੱਥੇ ਅੰਮ੍ਰਿਤ ਵੇਲਾ ਸੀ। ਗੁਰਮੁਖੋ, ਮੈਂ ਪਿਛਲੇ ਦਿਨ ਵੀ ਜਦੋਂ ਆਇਆ ਸਾਂ, ਇੱਕ ਬੇਨਤੀ ਕੀਤੀ ਸੀ ਕਿ ਪੋਹ ਦਾ ਇੱਕ ਹਫ਼ਤਾ ਬਿਲਕੁਲ ਨਾ ਭੁੱਲੋ। ਇੱਕ ਤਾਂ 6 ਪੋਹ ਦੀ ਰਾਤ ਨਹੀਂ ਭੁੱਲਣੀ, 8 ਪੋਹ ਦੀ ਦੁਪਹਿਰ ਨਹੀਂ ਭੁੱਲਣੀ, 13 ਪੋਹ ਦਾ ਦਿਨ ਨਹੀਂ ਭੁੱਲਣਾ। 6 ਪੋਹ ਦੀ ਰਾਤ ਤਾਂ ਨਹੀਂ ਭੁੱਲਣੀ। ਉਸ ਦਿਨ ਕਲਗੀਆਂ ਵਾਲੇ ਨੇ ਇਸ ਵਸ ਦੇ ਰਸ ਦੇ ਆਨੰਦਪੁਰ ਨੂੰ ਛੱਡਿਆ ਸੀ। 6 ਪੋਹ ਦੀ ਰਾਤ, 7 ਪੋਹ ਦਾ ਅੰਮ੍ਰਿਤ ਵੇਲਾ। 8 ਪੋਹ ਦੀ ਰਾਤ ਨਹੀਂ ਭੁੱਲ, ਦਿਨ ਨਹੀਂ ਭੁੱਲਣਾ, ਕਿਉਂਕਿ ਉਸ ਦਿਨ ਦੁਪਹਿਰ ਢਲੇ ਕਲਗੀ ਵਾਲੇ ਦੇ ਦੋਨੋਂ ਵੱਡੇ ਸਾਹਿਬਜ਼ਾਦੇ, 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। 8 ਪੋਹ ਉਸ ਦਿਨ ਸਤਿਗੁਰੂ ਦਾ ਗੁਰਪੁਰਬ ਸੀ। ਉਸ ਵੇਲੇ ਕੈਲੰਡਰ ਮੁਤਾਬਕ ਪੋਹ ਸੁਦੀ 7ਵੀਂ ਸੀ। ਉਦਨ ਉਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਦਾ 39 ਗੁਰਪੁਰਬ ਸੀ, ਜਿੱਦਣ ਵੱਡੇ ਲਾਲਾਂ ਦੀ ਸ਼ਹਾਦਤ ਹੋਈ ਸੀ। 13 ਪੋਹ ਤਾਂ ਨਹੀਂ ਭੁੱਲਣਾ, ਕਿਉਂਕਿ ਉਸ ਦਿਨ ਦੁਪਹਿਰੇ ਧੰਨ ਗੁਰੂ ਕਲਗੀਧਰ ਜੀ ਦੇ ਛੋਟੇ ਲਾਲਾ ਨੂੰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਵੀ ਖੜੇ ਕੀਤੇ, ਪਰ ਉਹਨਾਂ ਨੂੰ ਕੋਹ ਕੇ ਜ਼ਿਬਾ ਕੀਤਾ ਗਿਆ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। 6 ਪੋਹ ਤੋਂ 13 ਪੋਹ ਤੱਕ ਦੇਖੋ ਸਾਡੀ ਭਾਵਨਾ ਹੋਣੀ ਚਾਹੀਦੀ। ਸਿੱਖ ਇੰਨੀ ਕੁ ਬਾਣੀ ਪੜ੍ਹੇ ਤੇ ਯਤਨ ਕਰੇ, ਜੇ ਪਰਿਵਾਰ ਦੇ ਜੀ ਟਿਕ ਕੇ ਬਹਿੰਦੇ ਹੋਣ ਸਾਰੇ, ਤੇ ਘੱਟੋ ਘੱਟ ਰੋਜ਼ 15 ਮਿੰਟ 10 ਮਿੰਟ ਇਹ ਜ਼ਰੂਰ ਵਾਚੋ ਕਿ ਅੱਜ ਮੇਰਾ ਕਲਗੀ ਵਾਲਾ ਇਸ ਥਾਂ ਤੇ ਆ ਗਿਆ। ਆਨੰਦਪੁਰ ਸਾਹਿਬ ਤੋਂ ਸ਼ੁਰੂ ਕਰਾਂਗੇ ਤੇ ਅੰਦਰ ਦੀ ਭਾਵਨਾ ਬਣ ਗਈ। ਇੱਥੋਂ ਮਾਤਾ ਸਾਹਿਬਾਂ ਦਾ 4 ਸਾਹਿਬਜ਼ਾਦਿਆਂ ਨਾਲ ਆਖਰੀ ਮਿਲਣੀ ਸਰਸਾ ਦੇ ਕਿਨਾਰੇ ਸੀ। ਇੱਥੇ ਗੁਰਦੇਵ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਸੀ ਤੇ ਵਿਸਵਾਨ ਕਹਿੰਦੇ ਨੇ ਕਿ ਉਸ ਦਿਨ ਆਸਾ ਦੀਵਾਰ ਦਾ ਕੀਰਤਨ ਹਜ਼ੂਰ ਨੇ ਖੁਦ ਕੀਤਾ ਸੀ। ਮਹਾਰਾਜ ਜੀ ਨੇ ਕਿਹਾ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ, ਮਨਸ਼ਾ ਤਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਰ ਕਾ, ਜਬ ਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਬਰਨਾ ਸਰੂਰ ਥਾ। ਇੱਥੋਂ ਪਰਿਵਾਰ ਫਿਰ 3 ਕਿੱਸਿਆਂ ਚ ਹੋਇਆ। ਮਾਤਾ ਸਾਹਿਬ ਹੁਣੀ ਦਿੱਲੀ ਚਲੇ ਗਏ ਤੇ ਹਜ਼ੂਰ ਸਾਹਿਬ, ਜਦੋਂ ਤੁਸੀਂ ਜਿੰਨੇ ਮੱਥਾ ਟੇਕਣ ਜਾਂਦੇ ਹੋ, ਮੇਰੀ ਬੇਨਤੀ ਹੈ ਮਾਤਾ ਸਾਹਿਬ ਦੇ ਸਥਾਨ ਤੇ ਜ਼ਰੂਰ ਜਾਇਆ ਕਰੋ। ਉਹਦਾ ਨਾਂ ਹੀ ਮਾਤਾ ਸਾਹਿਬ ਹੈ। ਪਹਿਲੇ ਪਿੰਡ ਦਾ ਨਾਂ ਤਾਂ ਬਾਹਮਣਵਾੜਾ ਸੀ ਨਾ, ਹੁਣ ਨਾਂ ਵੀ ਮਾਤਾ ਸਾਹਿਬ ਉਸ ਸਥਾਨ ਦਾ। ਉੱਥੇ ਹਜ਼ੂਰ ਦਿੱਲੀ ਮਾਤਾ ਸਾਹਿਬ ਚਲੇ ਗਏ। ਜਦੋਂ ਦਮਦਮਾ ਸਾਹਿਬ ਸਤਿਗੁਰੂ ਪਹੁੰਚੇ ਨੇ, ਫਿਰ ਦਿੱਲੀ ਤੋਂ ਮਾਤਾਵਾਂ ਦਮਦਮਾ ਸਾਹਿਬ ਪਹੁੰਚੀਆਂ। ਦਮਦਮਾ ਸਾਹਿਬ ਪਹੁੰਚ ਕੇ ਤੇ ਇਹ ਜਿਹੜੀਆਂ ਥਾਵਾਂ ਨੇ ਗੁਰਮੁਖੋ, ਇਹ ਕਲੀਆਂ ਸੈਰ ਕਰਨ ਵਾਲੀਆਂ ਨਹੀਂ ਕਿ ਜਿਵੇਂ ਆਪਾਂ ਸਮੁੰਦਰ ਦੇ ਕੰਢੇ ਗਏ, ਨਹੀਂ, ਜਿੱਥੇ ਗੁਰੂ ਨੇ ਕੋਈ ਵੀ ਖੇਡ ਵਰਤਾਈ ਹੈ ਉੱਥੇ ਟਿਕ ਕੇ ਸਿਮਰਨ ਕਰੋ, ਅੰਦਰ ਨੂੰ ਰੰਗ ਬੜਾ ਚੜਦਾ। ਬਾਬਾ ਦੀਪ ਸਿੰਘ ਦਾ ਭੋਰਾ ਹੈ ਦਮਦਮਾ ਸਾਹਿਬ, ਦੋਵੇਂ ਅਜੇ ਵੀ ਘੜੇ ਮਿੱਟੀ ਦੇ ਉੱਥੇ ਪਏ ਨੇ, ਇੱਕ ਚ ਦਾਣੇ ਪਾਉਂਦੇ ਸਨ, ਇੱਕ ਚ ਪਾਣੀ ਪਾਉਂਦੇ ਸਨ। 50 ਸਾਲ ਤੋਂ ਵੱਧ ਉਹ ਮਹਾਂਪੁਰਖ ਉਸ ਭੋਰੇ ਚ ਬੈਠ ਕੇ ਬੰਦਗੀ ਕਰਦਾ ਰਿਹਾ, ਕੋਈ ਨੇਤਰ ਬੰਦ ਕਰਕੇ ਉੱਥੇ ਗੁਰੂ ਗੁਰੂ ਜਪ ਕੇ ਤਾਂ ਦੇਖੇ। ਉਹ ਥਾਵਾਂ ਤੇ ਕਲਾ ਵਰਤਦੀ ਹੈ ਦੁੱਤੀ। ਇੱਥੋਂ ਫਿਰ ਮਾਤਾ ਸਾਹਿਬ ਜਦੋਂ ਦਮਦਮਾ ਸਾਹਿਬ ਆਏ, ਇੱਥੇ ਪੁੱਛਿਆ ਸੀ ਸਤਿਗੁਰੂ ਲਾਲ ਮਾਤਾ ਸੁੰਦਰੀ ਜੀ, ਹਜ਼ੂਰ ਨੇ ਇੱਕ ਸ਼ਬਦ ਵਰਤੇ ਸਨ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ ਕਈ ਖਜ਼ਾਨ। ਇੱਥੋਂ ਸਤਿਗੁਰੂ ਫਿਰ ਦਿੱਲੀ ਜਾਂਦੇ ਨੇ, ਦਿੱਲੀ ਮਾਤਾ ਸੁੰਦਰੀ ਜੀ ਟਿਕ ਜਾਂਦੇ ਨੇ, ਮਾਤਾ ਸਾਹਿਬ ਕੌਰ ਜੀ ਦੱਖਣ ਤੱਕ ਜਾਂਦੇ। ਸੱਚ ਇਵੇਂ ਭਾਈ ਡੱਲੇ ਨੇ ਤਾਂ ਮਾਤਾ ਸਾਹਿਬ ਕੌਰ ਨੂੰ ਜਦੋਂ ਅੰਮ੍ਰਿਤ ਛਕ ਲਿਆ, ਬੜੇ ਲਾਡ ਨਾਲ ਕਿਹਾ ਸੀ, ਪਹਿਲਾਂ ਨੀ ਕਰ ਗਿਆ ਤੰਬੂ ਸੀ, ਤੇ ਚਰਨ ਪਕੜ ਕੇ ਕਿਹਾ ਸੀ, ਹੁਣ ਤਾਂ ਮੈਂ ਪੁੱਤ ਬਣ ਕੇ ਤੇਰੀ ਗੋਦੀ ਸਮਾ ਗਿਆ, ਹੁਣ ਤਾਂ ਤੁਸੀਂ ਘਰ ਚਰਨ ਜ਼ਰੂਰ ਪਾਓ। ਇੱਥੋਂ ਮਾਤਾ ਜੀ ਦੱਖਣ ਨੂੰ ਜਦੋਂ ਜਾਂਦੇ ਨੇ, ਹੀਰਾ ਘਾਟ ਜਿਹਨੂੰ ਆਪਾਂ ਕਹਿੰਦੇ ਹਾਂ, ਪਹਿਲਾਂ ਹਜ਼ੂਰ ਨੰਦੇੜ ਨਹੀਂ ਆਏ, ਹੀਰਾ ਘਾਟ ਆਪਣਾ ਟਿਕਾਣਾ ਕੀਤਾ ਤੇ ਮਾਤਾ ਸਾਹਿਬ ਜੀ ਦਾ ਸਥਾਨ ਬਿਲਕੁਲ ਨਾਲ ਹੈ, ਆਪ ਜੀ ਨੇ ਦਰਸ਼ਨ ਕੀਤੇ। ਸਤਿਗੁਰੂ ਹੀਰਾ ਘਾਟ ਰਾਤ ਵਿਸ਼ਰਾਮ ਉੱਥੇ ਰੱਖਦੇ ਸਨ ਤੇ ਸਵੇਰੇ ਮਾਤਾ ਸਾਹਿਬ ਜੀ ਦੇ ਸਥਾਨ ਜਾਂਦੇ ਸਨ, ਜਿੱਥੇ ਮਾਤਾ ਜੀ ਆਪਣੇ ਹੱਥੀ ਲੰਗਰ ਤਿਆਰ ਕਰਦੇ ਸਨ। ਸਤਿਗੁਰੂ ਨੂੰ ਉਸੇ ਤਰ੍ਹਾਂ ਲੰਗਰ ਛਕਾਉਣਾ, ਮਾਤਾ ਸਾਹਿਬ ਜੀ ਕੋਲ ਦੁਪਹਿਰੇ ਰਹਿਣਾ, ਸ਼ਾਮ ਨੂੰ ਫਿਰ ਹੀਰਾ ਘਾਟ ਆ ਜਾਣਾ। ਜਦੋਂ ਸਤਿਗੁਰੂ ਨੇ ਖੇਡ ਵਰਤਾਉਣ ਲੱਗੇ, ਉੱਥੇ ਫਿਰ ਸਤਿਗੁਰੂ ਨੇ ਆਪਣੇ ਇਹ ਸਾਰੀ ਖੇਡ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਜੀ ਨੂੰ ਵਾਪਸ ਦਿੱਲੀ ਭੇਜ ਦਿੱਤਾ। 5 ਸ਼ਸਤਰ ਦਿੱਤੇ, ਦੁੱਖ ਨਾਲ ਕਹਿਣਾ ਪੈਂਦਾ ਹੈ, ਉਹਨਾਂ 5 ਸ਼ਸਤਰਾਂ ਵਿੱਚੋਂ 2 ਸ਼ਸਤਰ ਚੋਰੀ ਹੋ ਚੁੱਕੇ ਮਿਲਦੇ ਨੇ। ਕਿਹਾ ਤੁਸੀਂ ਇਹਨਾਂ ਸ਼ਸਤਰਾਂ ਨੂੰ ਰੱਖੋ, ਸਵੇਰੇ ਉੱਠ ਕੇ ਇਹਨਾਂ ਨੂੰ ਸਜਾਇਓ, ਸਾਡੇ ਦਰਸ਼ਨ ਹੋਇਆ ਕਰਨਗੇ। ਮੈਂ ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਕਦੀ ਕੋਈ ਸ਼ੱਕ ਹੀ ਨਹੀਂ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰ ਰਿਹਾ, ਮਾਂ ਦੀਆਂ ਤੇ ਅਸੀਸਾਂ ਹੀ ਬੜੇ ਨੇ ਖਾਲਸੇ ਦੇ। ਇਹਨਾਂ ਦੇ ਦਰਸ਼ਨ ਕਰਿਓ। ਇੱਥੇ ਮਾਤਾ ਸਾਹਿਬ ਜੀ ਦਿੱਲੀ ਪਹੁੰਚੇ ਪਰ ਬੈਰਾਗ ਬਹੁਤ ਸੀ। ਜਦੋਂ ਕਲਗੀਧਰ ਸਾਹਿਬ ਜੀ ਦਾ ਸੁਣਿਆ ਸਾਰਾ ਸਾਕਾ, ਮਾਤਾ ਜੀ ਦਿਨ ਰਾਤ ਬੰਦਗੀ ਵਿੱਚ ਲੱਗ ਗਏ। ਇੱਥੇ ਮਾਤਾ ਸਾਹਿਬ ਨੇ ਫਿਰ ਨੌ ਹੁਕਮਨਾਮੇ ਲਿਖੇ। ਉਹ ਨੌ ਦੇ ਨੌ ਹੁਕਮਨਾਮੇ ਪਟਿਆਲਾ ਯੂਨੀਵਰਸਿਟੀ ਨੇ ਐਡਿਟ ਕੀਤੇ ਹੋਏ। ਡਾਕਟਰ ਗੰਡਾ ਸਿੰਘ ਦੀ ਕਿਤਾਬ ਹੈ ਹੁਕਮਨਾਮੇ। ਉਹਨਾਂ ਨੌ ਹੁਕਮਨਾਮਿਆਂ ਚ ਇੱਕ ਗੱਲ ਮਾਂ ਜੀ ਸਭ ਨੂੰ ਲਿਖਦੇ ਨੇ, ਮੈਂ ਕਹਿੰਦਾ ਕਿੱਡਾ ਵੱਡਾ ਮਾਣ ਹੈ ਸਾਡੇ ਲਈ। ਗੁਰਮੁਖੋ ਚੇਤੇ ਰੱਖਿਓ, ਕੇਵਲ ਗੁਰੂ ਗੋਬਿੰਦ ਸਿੰਘ ਹੈ, ਅਨੇਕਾਂ ਪੀਰ ਪੈਗੰਬਰ ਆਏ, ਕਿਸੇ ਨੇ ਕਹਿ ਦਿੱਤਾ ਤੁਸੀਂ ਸਾਡੀ ਉਮਤ ਹੋ, ਕਿਸੇ ਨੇ ਕਹਿ ਦਿੱਤਾ ਮੈਂ ਤੁਹਾਡੀ ਭੇਡਾਂ ਦੀ ਰਖਵਾਲੀ ਕਰਨਾ ਆ, ਕਿਸੇ ਨੇ ਕਿਹਾ ਤੁਸੀਂ ਮੇਰੇ ਸੇਵਾਦਾਰ ਹੋ। ਸਿਰਫ ਇੱਕ ਗੁਰੂ ਗੋਬਿੰਦ ਸਿੰਘ ਏ ਜਿਹੜਾ ਪੁੱਤ ਦੇ ਕੇ ਕਹਿੰਦਾ ਤੁਸੀਂ ਮੇਰੇ ਸਕੇ ਪੁੱਤਰ। ਪੁੱਤਾਂ ਦਾ ਦਰਜਾ ਨਹੀਂ ਕਿਸੇ ਦਿੱਤਾ, ਹਜ਼ੂਰ ਨੇ ਆਪਣੇ ਪੁੱਤ ਬਣਾਇਆ। ਤੇ ਮਾਤਾ ਸਾਹਿਬ ਜਦੋਂ ਲਿਖਦੇ ਨੇ ਹੁਕਮਨਾਮਾ ਤੇ ਇੱਕ ਇਬਾਰਤ ਸਾਰੇ ਹੁਕਮਨਾਮਿਆਂ ਚ ਮਿਲਦੀ ਏ, ਉਹ ਇਬਾਰਤ ਹੈ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਫਰਜ਼ੰਦ ਤੇ ਪੁੱਤਰ ਦੋਨੋਂ ਸ਼ਬਦ ਨੇ, ਜੇ ਫਾਰਸੀ ਚ ਕਹਾਂਗੇ ਫਰਜ਼ੰਦ, ਕਹਾਂਗੇ ਪੁੱਤਰ, ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਤੇ ਨਵਾਂ ਹੁਕਮਨਾਮੇ ਚ ਕਹਿੰਦੇ ਨੇ ਕਿ ਲੰਗਰ ਲਾਇਓ ਸਾਡੀ ਖੁਸ਼ੀ ਹੋਵੇਗੀ। ਮਾਤਾ ਸਾਹਿਬ ਕੌਰ ਜੀ ਦਿੱਲੀ ਰਹੇ। ਇੱਥੇ ਪਾਲਤ ਜਿਹੜਾ ਅਜੀਤ ਸਿੰਘ ਸੀ ਨਾ, ਇਹਨੇ ਸ਼ਸਤਰ ਪਹਿਨਣ ਦਾ ਯਤਨ ਕੀਤਾ, ਮਾਤਾ ਜੀ ਨੇ ਰੋਕਿਆ। ਉਹ ਮਾਤਾ ਸਾਹਿਬ ਕੌਰ ਜੀ ਨੂੰ ਮੰਦਾ ਬੋਲਿਆ। ਮਾਤਾ ਸਾਹਿਬ ਨੇ ਇੱਕ ਸ਼ਬਦ ਕਿਹਾ, ਬਸ ਉਹ ਸ਼ਬਦ ਹੀ ਉਹਦਾ ਅੰਤ ਕਰ ਗਿਆ। ਇੱਥੇ ਮਾਤਾ ਜੀ ਜਿਸ ਦਿਨ ਚਲਾਣਾ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਉਸੇ ਤਰ੍ਹਾਂ ਆਪਣਾ ਨੇਮ ਨਿਭਾਇਆ। ਮਾਤਾ ਸਾਹਿਬ ਸਦੀਵ ਕਾਲ ਲਈ ਸਰੀਰ ਦਾ ਭਰਮ ਮਿਟਾ ਕੇ ਸਰੀਰਕ ਤੌਰ ਤੇ ਗਏ, ਪਰ ਸੁਰਤ ਭਾਵਨਾ ਤੇ ਜਜ਼ਬਾਤ ਕਰਕੇ ਅੱਜ ਵੀ ਖਾਲਸੇ ਦੀ ਮਾਂ ਇਹਦੇ ਨਾਲ ਹੈ। ਮਾਤਾ ਸਾਹਿਬ ਦਾ ਸਥਾਨ ਇੱਕ ਤਾਂ ਚਲੋ ਦਿੱਲੀ ਹੈ ਬਾਲਾ ਸਾਹਿਬ ਜਿੱਥੇ ਦਰਸ਼ਨ ਕਰਨੇ ਸੰਸਕਾਰ ਕੀਤਾ, ਦੂਜਾ ਹੈ ਹਜ਼ੂਰ ਸਾਹਿਬ, ਉੱਥੇ ਆਪ ਜੀ ਨੇ ਯਾਤਰਾ ਕੀਤੀ ਹੋਣੀ। ਉੱਥੇ ਪਹਿਲਾਂ ਸਥਾਨ ਗੁਰਮੁਖ ਪਿਆਰੇ ਸੰਭਾਲਦੇ ਸਨ, ਪਰ ਪੰਜਾਬ ਤੋਂ ਬਾਬਾ ਮਿਹਤ ਸਿੰਘ ਨਿਹੰਗ ਸਿੰਘ ਤੇ ਬਾਬਾ ਧਰਮ ਸਿੰਘ ਜੀ ਦੋ ਗਏ। ਇਹ ਦਰਸ਼ਨ ਮੇਲੇ ਕਰਦੇ ਕਰਾਂਦੇ ਮਾਤਾ ਸਾਹਿਬ ਦੇ ਸਥਾਨ ਤੇ ਪਹੁੰਚੇ ਤੇ ਉੱਥੇ ਜਿਹੜੇ ਸੇਵਾ ਕਰਦੇ ਸਨ ਬਜ਼ੁਰਗ, ਉਹਨਾਂ ਨੇ ਵੇਖ ਕੇ ਕਿਹਾ, ਸਿਰਫ ਥੜਾ ਸੀ ਉੱਥੇ ਜਿੱਥੇ ਮਾਤਾ ਜੀ ਬੰਦਗੀ ਕਰਦੇ ਰਹੇ, ਉਹ ਖੁਸ਼ ਹੋ ਗਏ ਤੇ ਨਾਲ ਹੱਸ ਕੇ, ਇੱਕ ਦਿਨ ਮਾਂ ਹੁਣ ਮੇਰੀ ਚਿੰਤਾ ਲੱਥ ਗਈ, ਤੇਰਾ ਪੁੱਤਰ ਆ ਗਿਆ ਤੇਰੇ ਘਰ ਨੂੰ ਸੰਭਾ ਦਿੰਦਾ। ਉਹਨਾਂ ਨੇ ਕਿਹਾ ਨੰਗ ਸਿੰਘੋ ਵੀ ਇਹ ਮਾਤਾ ਦਾ ਸਥਾਨ ਹੈ, ਸੇਵਾ ਗਦਾਵਰੀ ਭਰ ਕੇ ਵਗਦੀ ਸੀ। ਦੋ ਉਹ ਕਹਿਣ ਲੱਗੇ, ਨਿਹੰਗ ਸਿੰਘ ਨਹੀਂ ਜੀ, ਅਸੀਂ ਜਾਂ ਤਾਂ ਕੋਈ ਚਲਾਣਾ ਕਰ ਜਾਏ ਤੇ ਤਾਂ ਸੇਵਾ ਲੈਂਦੇ ਹਾਂ, ਤੇ ਜਾਂ ਕੋਈ ਛੱਡ ਕੇ ਚਲਾ ਜਾਏ ਤੇ ਤਾਂ ਅਸੀਂ ਸੇਵਾ ਲੈਂਦੇ ਹਾਂ, ਅਸੀਂ ਤਾਂ ਦਰਸ਼ਨ ਕਰਨ ਆਏ ਹਾਂ। ਉਹ ਇਸ਼ਨਾਨ ਕਰਨ ਆਏ ਤੇ ਜਿਹੜਾ ਸੇਵਾ ਕਰਨ ਵਾਲਾ ਸੀ ਵਾਪਸ ਆਏ ਤੇ ਦੇਖਿਆ ਉਹਦਾ ਸਰੀਰ ਵਿੱਚੋਂ ਪ੍ਰਾਣ ਹੀ ਨਹੀਂ, ਕਿਉਂਕਿ ਸ਼ਬਦ ਕਹਿ ਗਏ ਸਨ। ਉਹਨਾਂ ਦੇ ਮਨ ਚ ਆਇਆ, ਬਾਬਾ ਮਿਹਤ ਸਿੰਘ ਹੁਣੀ ਕਹਿੰਦੇ ਨੇ ਇਹ ਤਾਂ ਚੜ੍ਹਾਈ ਕਰ ਗਿਆ ਜੀ। ਕਹਿਣ ਲੱਗੇ ਚਲੋ ਸੇਵਾ ਕਿਹਾ ਸੀ ਆਪਾਂ ਲੈ ਲੈਂਦੇ। ਉਹ ਉੱਠ ਕੇ ਬੈਠ ਗਏ, ਉਹ ਅੰਦਰ ਦੀ ਖੇਡ ਬੜੀ ਸੀ। ਕਹਿਣ ਲੱਗੇ ਮੇਰਾ ਅੰਤਲਾ ਸਮਾਂ ਪੰਜਾਬ ਦੀ ਧਰਤੀ ਵੇ, ਤੁਸੀਂ ਮਾਂ ਦੀ ਸੇਵਾ ਕਰੋ। ਇੱਥੇ ਬਾਬਾ ਮਿਹਤ ਸਿੰਘ, ਬਾਬਾ ਧਰਮ ਸਿੰਘ ਉਹਨਾਂ ਨੇ ਨਿਰੰਤਰ ਸੇਵਾ ਕੀਤੀ। ਪਰ ਬਾਬਾ ਮਿਹਤ ਸਿੰਘ ਉਹਨਾਂ ਦੀ ਇੱਕ ਭਾਵਨਾ ਸੀ ਕਿ ਕਦੀ ਮਾਂ ਨੂੰ ਸਵਾਲ ਨਹੀਂ ਪਾਉਣਾ, ਲਾਇਕ ਪੁੱਤਰ ਦੀ ਤਰ੍ਹਾਂ ਸੇਵਾ। ਮੈਂ ਇੱਕ ਛੋਟੀ ਜਿਹੀ ਕਿਤਾਬ ਹੈ ਪੰਜ ਸੁੱਚੇ ਮੋਤੀ, ਜੇ ਕਿਸੇ ਪੜ੍ਹਨੀ ਹੋਵੇ, ਬਾਬਾ ਮਿਹਤ ਸਿੰਘ ਜੀ ਦਾ ਜੀਵਨ। ਉਹਦੇ ਚ ਇੱਕ ਸੱਜਣ ਜਦੋਂ ਸੇਵਾ ਕਰ ਰਹੇ ਨੇ ਤੇ ਮਾਤਾ ਸਾਹਿਬ ਦੇ ਨਾਂ ਤੇ ਜੇ ਪੀਪੇ ਥੋੜੀ ਬਹੁਤੀ ਸੰਗਤ ਹੋਣੀ ਮਾਇਆ ਪੈਂਦੀ ਸੀ, ਉਹ ਸੇਵਾਦਾਰ ਕਿਤੇ ਮਨ ਚ ਮੈਲ ਆ ਗਈ, ਲੈ ਗਿਆ। ਉਹ ਦੂਜਾ ਆਇਆ, ਕਹਿਣ ਲੱਗਾ ਬਾਬਾ ਮਿਹਤ ਸਿੰਘ ਦੇਖੋ ਜੀ, ਉਹ ਤਾਂ ਮਾਇਆ ਕੱਢ ਕੇ ਲੈ ਗਿਆ ਚੋਰ। ਉਹ ਹੱਸ ਕੇ ਕਹਿਣ ਲੱਗੇ, ਤੇਰੇ ਤੋਂ ਤੇ ਲਈ ਨਾ, ਉਹਦੀ ਮਾਂ ਆਪਣੀ ਮਾਂ ਦੇ ਘਰੋਂ ਲੈ ਗਿਆ, ਤੈਨੂੰ ਵੀ ਇਤਰਾਜ਼ ਕੀ? ਉਹ ਬਿਰਤੀ ਦੇਖੋ, ਕਹਿੰਦੇ ਨੇ ਮਾਂ ਦਾ ਪੁੱਤਰ ਲੈ ਗਿਆ, ਤੂੰ ਕਿਉਂ ਕਲਪਨਾ ਪੈ? ਪਤਾ ਕੀ ਹੋਇਆ, ਉਹ ਨਾ ਉਹ ਸਮੇਂ ਬਾਅਦ ਜਿਹੜਾ ਚੁੱਕ ਕੇ ਲਗਿਆ ਉਹ ਵਾਪਸ ਆ ਗਿਆ। ਕਹਿੰਦਾ ਬਾਬਾ ਜੀ ਮੈਨੂੰ ਬਖਸ਼ ਦਿਓ, ਭੁੱਲ ਹੋਈ। ਉਹਨੂੰ ਹੱਸ ਕੇ ਕਹਿੰਦੇ, ਜਦੋਂ ਮਾਂ ਦਿੰਦੀ ਹੋਵੇ ਮਾਂ ਕੋਲੋਂ ਚੋਰੀ ਨਹੀਂ ਕਰੀਦੀ ਹੁੰਦੀ। ਦੇਖੋ ਉਹਨਾਂ ਦੇ ਅੰਦਰ ਦੀ ਅਵਸਥਾ। ਉੱਥੇ ਫਿਰ ਲਗਾਤਾਰ ਅੱਜ ਕੱਲ ਵੀ ਥੱਲੇ ਭੋਰਾ ਸਾਹਿਬ ਹੈ, ਜਿੱਥੇ ਨਿਰੰਤਰ ਇੱਕ ਸਿੰਘ ਵਾਰੀ ਵਾਰੀ ਸਿਮਰਨ ਕਰੀ ਜਾ ਰਿਹਾ। ਸ਼ਾਇਦ ਆਪਨੇ ਦਰਸ਼ਨ ਕੀਤੇ ਹੋਣੇ ਨੇ, ਉੱਥੇ ਇੱਕ ਸਿੰਘ ਨਿਰੰਤਰ 24 ਘੰਟੇ 8 ਪਹਿਰ ਉੱਥੇ ਸਿਮਰਨ ਚੱਲਦਾ ਹੈ, ਜਿਵੇਂ ਰੋਲ ਬਦਲੀ ਦੀ ਇਸ ਤਰ੍ਹਾਂ ਜਾਂਦੇ ਨੇ। ਪਰ ਮੇਰੀ ਬੇਨਤੀ ਹੈ ਕਿ ਉਸ ਮਾਂ ਨੂੰ ਤੁਸੀਂ ਯਾਦ ਕਰਨਾ ਹੈ, ਤੇ ਜਦੋਂ ਹਜ਼ੂਰ ਸਾਹਿਬ ਜਾਓ ਮਾਤਾ ਸਾਹਿਬ ਦੇ ਜ਼ਰੂਰ ਜਾਇਓ, ਤੇ ਜਿੰਨਾ ਆਨੰਦ ਉੱਥੇ ਰਾਤ ਨੂੰ ਹੁੰਦਾ ਜੇ ਨਾ, ਉਹਦਾ ਨਜ਼ਾਰਾ ਹੀ ਵੱਖਰਾ ਹੈ। ਤਖ਼ਤ ਸਾਹਿਬ ਤੋਂ ਉੱਠੋ, ਰਾਤ ਨੂੰ ਜਾਓ, ਕਿਉਂਕਿ ਦਿਨੇ ਬੱਚਾ ਬਾਹਰ ਵੀ ਘੁੰਮਦਾ ਫਿਰਦਾ ਤੇ ਰਾਤ ਨੂੰ ਤਾਂ ਮਾਂ ਦੀ ਗੋਦ ਬੜਾ ਸੁੱਖ ਦਿੰਦੀ ਹੈ। ਸਿੰਘ ਸਾਹਿਬ ਇੱਕ ਦਿਨ ਬੈਠਿਆ, ਗਿਆਨੀ ਕੁਲਵੰਤ ਸਿੰਘ ਬੜੇ ਪਿਆਰ ਨਾਲ, ਮੈਂ ਕਈ ਦਿਨ ਉੱਥੇ ਰਿਹਾ ਤੇ ਹੱਸ ਕੇ ਕਹਿਣ ਲੱਗੇ, ਗਿਆਨੀ ਜੀ ਕਹਿੰਦੇ ਨੇ ਜਦੋਂ ਦਿਲ ਕਰਦਾ ਬਾਪੂ ਦੇ ਵਿਹੜੇ ਚ ਜਾਈਦਾ ਹੈ ਤੇ ਜਦੋਂ ਉਦਾਸ ਹੋਈਦਾ ਮਾਂ ਦੇ ਵਿਹੜੇ ਚ ਮੱਥਾ ਟੇਕ ਆਈਦਾ। ਸਿਰਫ ਸਾਡੇ ਅੰਦਰ ਦੀ ਭਾਵਨਾ ਬਣੇ। ਧੰਨ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਕਰਨ 4 ਨਵੰਬਰ ਨੂੰ ਅੰਮ੍ਰਿਤ ਸੰਚਾਰ ਰੱਖਿਆ ਹੈ। ਤੁਸੀਂ ਗੁਰਮੁਖ ਪਿਆਰਿਓ, ਆਓ, ਮਾਂ ਦੀ ਝੋਲੀ ਅੱਜ ਵੀ ਉਡੀਕਦੀ ਹੈ, ਹਰ ਇੱਕ ਨੂੰ ਪੋਤਾ ਪੜਾ ਕਹਿੰਦੀ ਹੈ ਤੇ ਲਿਖ ਕੇ ਦਿੱਤਾ ਤੇ ਮੈਂ ਪਿਛਲੇ ਦਿਨ ਨਸ਼ਹਿਰਾ ਪਨਵਾਂ ਮਾਝੇ ਚ ਉੱਥੇ ਉਹਦਾ ਹੁਕਮਨਾਮਾ ਮਾਂ ਮਾਤਾ ਸਾਹਿਬ ਨੇ ਲਿਖਿਆ ਭਾਈ ਧੰਨਾ ਸਿੰਘ ਜੀ ਦੇ ਨਾਂ ਤੇ, ਉਸ ਸ਼ਹਿਰ ਦੇ ਵੀ ਹੁਕਮਨਾਮੇ ਨੇ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੋ। ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਭਾਵਨਾ ਨਾਲ, ਟਾਈਮ ਭਾਵੇਂ ਕਾਫੀ ਹੋ ਚੁੱਕਾ ਸੀ, ਸ਼ਰਧਾ ਨਾਲ ਸੁਣਿਆ, ਸਭ ਦਾ ਸ਼ੁਕਰ ਜੀ। ਭਾਈ ਸਾਹਿਬ ਹੋਣੀ ਗ੍ਰੰਥੀ ਸਾਹਿਬ, ਇਹਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।